ஆசுரம் தயாலம் ஆசுரம் இது பாலு கீர்த்தி மக நிர்மலம் சந்து சங்கேட்டு நானுக்கு பரமேஸ்வர சந்து உத்ரம் தயாலம் ஆசுரம் இது பாலு கீர்த்தி மக நிர்மலம் சந்து சங்கேட்டு நானுக்கு பரமேஸ்வர சந்தமு சந்துமா சரதுருத்து சீதல தீவ நானு பந்தோடு ஹரி நாம பாடி சரண கமல கீட்டு உதரு சகலு ஜன சொன பர பாப்பு பைய வட போட்டு பகரு ஹரித்து ஆயு ஹரிஜாசு நிட்டு சோனு ஜனாசோ சங்கு பைய வட போன பகரு ஹரித்து ஆயு ஹரிஜாசு நிட்டு சோன வாயுகுரு ஜி கா ஹாலுசா வாயுகுரு ஜி கீ ஃபதே.
வாலியே குலாலம் கல்யுக் கே ஜஹாஜ் ਮੇਰੇ ਰਮਤ ਦੇ ਸਾਈਂ ਨੂਰ ਏ ਜਹਾਂ ਇਲਾਹੀ ਅਗੰਮੀ ਬਾਣੀ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਤਿੰਨਾਂ ਦੇ ਪਾਕ ਮੁਕੱਦਸ ਚਰਨ ਫਰਸਰੇ ਨਾਮ ਦਾਨ ਇਸ਼ਨਾਨ ਦੇ ਲਾਹੇ ਪ੍ਰਾਪਤ ਕਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜਨ ਦਾ ਯਤਨ ਕਰ ਰਹੇ ਗੁਰੂ ਪਿਆਰ ਵਾਲਿਓ, ਅੰਮ੍ਰਿਤ ਵੇਲੇ ਸਾਹਿਬਾਂ ਦੇ ਪਵਿੱਤਰ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਇਆ ਸ੍ਰੀ ਮੁੱਖ ਵਾਕ ਆਪਾਂ ਫਿਰ ਮੂਲ ਰੂਪ ਅੰਦਰ ਗੁਰਮੁਖਾਂ ਦੀ ਰਸਮਾਂ ਤੋਂ ਸਰਵਣ ਕੀਤਾ ਹੈ। ਸਭ ਦੇ ਚਰਨਾਂ 'ਚ ਬੇਨਤੀ ਕਰੀਏ ਸਤਿਗੁਰੂ ਜੀ ਆਪ ਮਿਹਰਮਤ ਬਖਸ਼ਿਸ਼ ਕਰਕੇ ਪਾਵਨ ਸ਼੍ਰੀ ਮੁੱਖ ਵਾਕ ਦੀ ਵਿਚਾਰ ਦੀ ਸੇਵਾ ਲੈਣ, ਨਾਲ ਦੀ ਨਾਲ ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਬਾਣੀ ਕੇ ਬੋਲੇ ਕਲਜੋ ਕੇ ਜਹਾਜ ਨਿਮਰਤਾ ਦੇ ਭੰਡਾਰ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਮਿਹਰਮਤ ਦਇਆਲਤਾ ਦੇ ਘਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਗੁਰਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਮਿਹਰਮਤ ਕਰਨ ਸਭ ਤੇ ਤਰੁੱਠ ਕੇ ਸਮੁੱਚੇ ਸੰਸਾਰ ਅੰਦਰ ਠੰਡ ਵਰਤਾਉਣ, ਸਮੁੱਚੇ ਸੰਸਾਰ ਅੰਦਰ ਮਿਹਰਮਤ ਕਰਕੇ ਆਪ ਨਦਰ ਕਰਕੇ ਚੱਲ ਰਹੀ ਇਸ ਮਹਾਂਮਾਰੀ ਤੋਂ ਸੰਸਾਰ ਨੂੰ ਬਚਾਉਣ। ਆਓ ਸਾਹਿਬ ਦੇ ਚਰਨਾਂ 'ਚ ਬੇਨਤੀ ਕਰੀਏ ਸਤਿਗੁਰੂ ਜੀ ਆਪ ਬਖਸ਼ਿਸ਼ ਕਰਕੇ ਪਾਵਨ ਸ਼੍ਰੀ ਮੁੱਖ ਵਾਕ ਜੀ ਵਿਚਾਰ ਨਾਲ ਸਤਿਗੁਰੂ ਜੋੜ ਲੈਣ। ਪਾਵਨ ਸ਼੍ਰੀ ਮੁੱਖ ਵਾਕ ਜੀ ਵਿਚਾਰ ਨਾਲ ਜੁੜਨਾ ਹੈ। ਬੜਾ ਮਹਾਨ ਗੁਰਪੁਰਬ ਹੈ, ਸਾਰੀ ਗਾਥਾ ਕੋਈ ਸੰਸਾਰ ਦਾ ਬੁਲਾਰਾ, ਕੋਈ ਬੋਲਣ ਵਾਲਾ, ਗੁਰੂ ਦੀ ਗੱਲ ਕਰਨ ਵਾਲਾ ਕਰ ਸਕੇ, ਬੜਾ ਸਾਧ ਸੰਗਤ ਦੀ ਅਸੰਭਵ ਹੈ। ਇਸ ਲਈ ਜਿਤਨੀ ਸੇਵਾ ਸਤਿਗੁਰੂ ਨੇ ਲਈ ਆਪਾਂ ਜੁੜਨ ਦਾ ਯਤਨ ਕਰਾਂਗੇ। ਕਰੋ ਕਿਰਪਾਲਤਾ, ਪਾਵਨ ਸ਼੍ਰੀ ਮੁੱਖ ਵਾਕ ਜੀ ਵਿਚਾਰ ਨਾਲ ਜੁੜੀਏ। ਭਾਵਨਾ ਪਿਆਰ ਸ਼ਰਧਾ ਤੇ ਸਤਿਕਾਰ ਦੇ ਘਰ ਵਿੱਚ ਆਓ। ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸਧਾਰਨ ਤੇ ਪੁਰਾਤਨ ਰਾਗ ਹੈ, ਜਿਹਨੂੰ ਰਾਗਾਂ ਦੀ ਦੁਨੀਆਂ ਅੰਦਰ ਬੜਾ ਜਟਲ ਰਾਗ ਮੰਨਿਆ ਜਾਂਦਾ ਹੈ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਸਕਦੇ ਹਾਂ ਵੀ ਹਰ ਕੋਈ ਇਹਨੂੰ ਗਾ ਨਹੀਂ ਸੀ ਸਕਦਾ। ਇਸ ਲਈ ਰਾਗ ਦੇ ਸੰਬੰਧ ਵਿੱਚ ਇੰਨੀ ਕੁ ਬੇਨਤੀ ਆਪ ਜੀ ਦੇ ਚਰਨਾਂ ਅੰਦਰ। ਪਾਵਨ ਸ਼੍ਰੀ ਮੁੱਖ ਵਾਕ ਜੈਤ ਸਰੀ ਕੀ ਵਾਰ ਅੰਦਰ ਹੈ। ਜੈਤ ਸਰੀ ਕੀ ਵਾਰ 20 ਪੌੜੀਆਂ ਨਾਲ ਹੈ, ਜਾਂ ਆਪਾਂ ਇਹ ਕਹਿ ਸਕਦੇ ਸਵਾਰ ਦੀਆਂ 20 ਪੌੜੀਆਂ ਨੇ। 22 ਵਾਰਾਂ ਚੋਂ 2 ਵਾਰਾਂ ਐਸੀਆਂ ਨੇ, ਆਪ ਜੀ ਗੁਰਮੁਖ ਜਾਣਦੇ ਹੋ, ਜਿਨ੍ਹਾਂ ਨਾਲ ਸਲੋਕ ਨਹੀਂ। ਇੱਕ ਬਸੰਤ ਕੀ ਵਾਰ ਮਹਲ 5ਵਾਂ, ਤੇ ਇੱਕ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤਾ ਡੂਬਾਕ। ਇਹਨਾਂ ਦੋਵਾਂ ਵਾਰਾਂ ਨੂੰ ਛੱਡ ਕੇ ਬਾਕੀ ਵਾਰਾਂ ਨਾਲ ਸਲੋਕ ਨੇ। ਔਰ ਬਕਾਇਦਾ ਜਦੋਂ ਜਿਹੜੀ ਵਾਰ ਚੋਂ ਸ਼੍ਰੀ ਮੁੱਖ ਵਾਕ ਹੈ ਨਾ, ਇਹਦਾ ਵੇਖੋ ਸਿਰਲੇਖ ਹੈ ਜੈਤ ਸਰੀ ਮਹੱਲਾ 5ਵਾਂ ਵਾਰ, ਤੇ ਸਪੈਸ਼ਲ ਹੈ ਨਾਲ ਸਲੋਕਾਂ ਨਾਲ। ਇਹਦਾ ਮਤਲਬ ਹੈ ਪੌੜੀਆਂ ਜਿਹੜੀਆਂ ਉਹ ਵਾਰ ਦਾ ਮੂਲ ਰੂਪ ਨੇ। ਆਪ ਜੀ ਗੁਰਮੁਖਾਂ ਪਾਸੋਂ ਅਕਸਰ ਸੁਣਦੇ ਹੋ, ਤੇ ਅੱਜ ਦੇ ਪਾਵਨ ਸ਼੍ਰੀ ਮੁੱਖ ਵਾਕ ਅੰਦਰ ਸੱਚੇ ਪਾਤਸ਼ਾਹ ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ, ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਦੇਸ਼ਾਂ ਵਿਦੇਸ਼ਾਂ ਅੰਦਰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਮਨਾ ਰਹੀ ਹੈ। ਪਾਵਨ ਸ਼੍ਰੀ ਮੁੱਖ ਵਾਕ ਜੀ ਦੇ ਵਿਚਾਰ ਨਾਲ ਜਿਤਨਾ ਜਿਤਨਾ ਸਮਾਂ ਬਣਿਆ, ਜੋ ਬਹੁਤ ਜ਼ਰੂਰੀ, ਆਪਾਂ ਇਤਿਹਾਸਕ ਪੱਖ ਵੱਲ ਵੀ ਪਰਤਣਾ, ਸਾਹਿਬਾਂ ਦੀਆਂ ਬਖਸ਼ਿਸ਼ਾਂ ਨਿਰਮਤਾਂ ਵੱਲ ਵੀ ਪਰਤਣਾ ਹੈ। ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼੍ਰੀ ਮੁੱਖ ਵਾਕ ਤੋਂ ਉਚਾਰੀ ਇਹ ਪੌੜੀ ਤੇ ਸਲੋਕ ਸਾਹਿਬ ਜੀ ਨਿਰਮਤ ਕਰਦੇ ਨੇ। ਫਿਰ ਇੱਕ ਬੇਨਤੀ ਸੁਣੀ, ਸਲੋਕ ਇਹ ਕਾਵਿਦਾ ਇੱਕ ਰੂਪ ਹੈ, ਜਾਂ ਇਹਨੂੰ ਗੁਰਮੁਖੀ ਵੀ ਕਹਿੰਦੇ ਨੇ। ਕਿਸੇ ਚੀਜ਼ ਨੂੰ ਛੋਟੇ ਰੂਪ 'ਚ ਕਹਿਣਾ ਹੋਵੇ ਉਹਨੂੰ ਵੀ ਸਲੋਕ ਅੰਦਰ ਕਿਹਾ ਜਾਂਦਾ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੀ ਮੇਰਾਮਤ ਕਰਦੇ ਨੇ ਅੱਜ ਦੇ ਸ਼੍ਰੀ ਪਾਵਨ ਮੁੱਖ ਵਾਕ ਅੰਦਰ ਕਿ ਸੰਸਾਰ ਦੇ ਅੰਦਰ ਜੇ ਉਧਾਰ ਹੋ ਸਕਦਾ ਨਾ, ਤੇ ਉਹ ਕੇਵਲ ਪਰਮਾਤਮਾ ਦੇ ਨਾਮ ਨਾਲ ਹੋ ਸਕਦਾ ਹੈ। ਤੇ ਗੁਰਮਤ ਵਿੱਚ ਕੀਰਤਨ ਨੂੰ ਆਪ ਜੀ ਰੱਬੀ ਬਾਣੀ ਸ਼੍ਰਵਣ ਕਰਦੇ ਹੋ, ਪੜ੍ਹਦੇ ਹੋ, ਬੜੀ ਪਰਮਾਰਥਕਤਾ ਦਿੱਤੀ ਹੈ, ਬੜੀ ਪਹਿਲ ਦਿੱਤੀ ਹੈ। ਇੱਥੋਂ ਤੱਕ ਆਪਾਂ ਬਚਨ ਪੜ੍ਹਨੇ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਸਭ ਤੋਂ ਉੱਪਰ ਹੈ। ਤੇ ਨਾਲ ਸ਼ਬਦ ਕਹਿਣ ਲੱਗੇ, ਭਲਿਆ ਰੱਬੀ ਬਾਣੀ ਦਾ ਕੀਰਤਨ, ਪਰਮਾਤਮਾ ਦਾ ਕੀਰਤਨ ਕਰ, ਉਧਾਰ ਹੋ ਜਾਏ। ਹੁਣ ਸਲੋਕ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਕਰਦੇ ਨੇ ਸੰਤ ਉਧਰਨ ਦਇਆਲਨ। ਮਾਲਕ ਪਰਮਾਤਮਾ ਜਿਹੜਾ ਦਇਆ ਦਾ ਘਰ ਹੈ ਨਾ, ਉਹ ਆਪਣੇ ਸੰਤਾਂ ਦਾ, ਆਪਣੇ ਪਿਆਰਿਆਂ ਦਾ ਉਧਾਰ ਕਰਦਾ, ਪਹਿਲਾਂ ਸ਼ਬਦੀ ਅਰਥ। ਤੇ ਆਧਾਰ ਕਿੱਦਾਂ ਕਰਦਾ ਹੈ? ਆਸਰੰ ਗੋਪਾਲ ਕੀਰਤਨ ਹੈ। ਉਹਨਾਂ ਗੁਰਮੁਖਾਂ ਦਾ ਉਧਾਰ, ਉਹਨਾਂ ਸੰਤਾਂ ਦਾ ਉਧਾਰ ਹੁੰਦਾ ਜਿਨ੍ਹਾਂ ਨੂੰ ਕੇਵਲ ਗੋ ਕਹੀਏ, ਧਰਤੀ ਪਾਲ ਕਹੀਏ, ਪਾਲਣ ਵਾਲਾ। ਧਰਤੀ ਨੂੰ ਪਾਲਣ ਵਾਲਾ ਭਾਵ ਬ੍ਰਹਿਮੰਡਾਂ ਦਾ ਪ੍ਰਤਪਾਲਕ ਸ੍ਰਿਸ਼ਟੀ ਦਾ ਪ੍ਰਤਪਾਲਕ ਮਾਲਕ ਹੈ ਜਿਹੜਾ ਜਿਹੜੇ ਉਹਦੇ ਕੀਰਤਨ ਨਾਲ ਜੁੜਦੇ ਨੇ। ਇਹਦੇ ਅਨਵੇ ਅਰਥ ਕਰ ਲਓ, ਆਸ਼ਰਮ ਗੋਪਾਲ ਕੀਰਤਨ ਹੈ, ਜਿਨ੍ਹਾਂ ਨੂੰ ਮਾਲਕ ਦੇ ਕੀਰਤਨ ਦਾ ਆਸਰਾ ਹੈ ਉਹ ਕੌਣ ਹੋਏ ਜੀ? ਉਹ ਸੰਤ ਹੋਏ। ਥੋੜ੍ਹੀ ਜਿਹੀ ਬੇਨਤੀ ਜ਼ਰੂਰ ਕਰਨੀ ਹੈ, ਵਿਸ਼ਾ ਆਪਣੇ ਕੋਲ ਬੜਾ ਗੰਭੀਰ ਅਤੇ ਸਮੇਂ ਦੀ ਹਦੂਦ ਮੁਤਾਬਕ ਆਪਾਂ ਉਹਦੇ 'ਚ ਰਹਿ ਕੇ ਯਤਨ ਕਰਾਂਗੇ, ਸਾਹਿਬ ਸੇਵਾ ਲੈਣ। ਬੇਨਤੀ ਸੁਣਿਓ, ਇੱਕ ਅੱਜ ਕਈ ਵਾਰੀ ਪ੍ਰਚਲਿਤ ਸ਼ਬਦ ਹੁੰਦੇ ਨੇ, ਲੋਕ ਇਹ ਗੱਲ ਕਹਿੰਦੇ ਵੇਖੋ ਜੀ ਕਿ ਸੰਤ ਕੇਵਲ ਬਾਣੀ ਅੰਦਰ ਜੀ ਗੁਰੂ ਨੂੰ ਕਿਹਾ ਪ੍ਰਮਾਣ ਦੇ ਦਿੱਤਾ, ਰੱਬ ਨੂੰ ਕਿਹਾ ਕੋਈ ਸ਼ੱਕ ਨਹੀਂ, ਪਰਮਾਤਮਾ ਲਈ ਵੀ ਸੰਤ ਸ਼ਬਦ ਆਇਆ। ਧਿਆਨ ਨਾਲ ਸੁਣਿਓ ਜੀ, ਗੁਰੂ ਲਈ ਵੀ ਸੰਤ ਸ਼ਬਦ ਆਇਆ, ਪ੍ਰਮਾਣ ਪੜਾਂਗੇ ਤੇ ਟਾਈਮ ਲੱਗੇਗਾ। ਆਪਾਂ ਰੱਬੀ ਬਾਣੀ ਅੰਦਰ ਬਚਨ ਪੜ੍ਹਨੇ ਆ, ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ, ਪਰ ਯਾਦ ਰੱਖਿਓ ਪ੍ਰਮਾਤਮਾ ਨੂੰ ਸੰਤ ਕਿਹਾ, ਗੁਰੂ ਨੂੰ ਸੰਤ ਕਿਹਾ। ਤੇ ਉੱਥੇ ਜਾ ਕੇ ਕਈ ਸੱਜਣ ਇਹ ਗੱਲ ਕਹਿੰਦੇ ਵੇਖੋ ਜੀ ਬਾਣੀ ਅੰਦਰ ਸਰੀਰ ਨੂੰ ਸੰਤ ਨਹੀਂ ਕਿਹਾ ਜੀ, ਸੁਰਤ ਨੂੰ ਸੰਤ ਕਿਹਾ। ਉਹ ਪ੍ਰਮਾਣ ਪੜ੍ਹ ਦਿੰਦੇ ਨੇ ਜਿਹਨਾਂ ਸਾਸ ਗ੍ਰਾਸ ਨੂੰ ਵਿਸਰੈ, ਹਰ ਨਾਮਾ ਮਨ ਮੰਤ ਧਨ ਸੀ ਸੋਈ ਨਾਨਕਾ ਪੂਰਨ ਸੋਈ ਸੰਤ। ਪੂਰਨ ਸੰਤ ਜਿਹੜਾ ਉਧਾਰ ਹੋ ਗਿਆ ਜਿਹਦਾ, ਜਿਹਨੂੰ ਗੋਪਾਲ ਦੇ ਕੀਰਤਨ ਦਾ ਆਸਰਾ ਹੈ। ਤੇ ਦੂਜੀ ਬੇਨਤੀ, ਸਤਿਗੁਰੂ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ ਪੂਰਨ ਸੋਈ ਸੰਤ ਤੋਂ ਬਾਅਦ, ਵੀ ਵੇਖੋ ਜਿਹਨਾਂ ਦਾ ਸਾਸ ਗ੍ਰਾਸ ਪ੍ਰਭੂ ਦਾ ਨਾਮ ਜਿਹਨਾਂ ਨੂੰ ਵਿਸਰਦਾ ਨਹੀਂ ਉਹ ਪੂਰਨ ਸੰਤ ਹੈ। ਤੇ ਜਦੋਂ ਸੰਤਾਂ ਦੀ ਸੰਗਤ ਕਰਨ ਦੀ ਗੱਲ ਆਉਂਦੀ ਨਾ, ਤੇ ਸੱਚੇ ਪਾਤਸ਼ਾਹ ਦੂਜਾ ਪਾਸਾ ਵੀ ਕਹਿੰਦੇ ਨੇ, ਨਾਨਕ ਕੱਚੜਿਆਂ ਸੀ ਤੋੜ ਢੂੜ ਸੱਜਣ ਸੰਤ ਪੱਕੇ ਆ। ਗੁਰਮੁਖ ਵੇਖ ਜਿਹਦਾ ਉਧਾਰ ਹੋਇਆ ਹੋਵੇ, ਸੰਤ ਉਧਰਨ ਦਾ ਆਲਮ, ਜਿਹੜੇ ਰੱਬ ਦੇ ਪਿਆਰੇ ਸੰਤ ਜਾਣੇ ਉਹਨਾਂ ਦਾ ਉਧਾਰ ਹੋਇਆ। ਆਸਰਮ ਗੋਪਾਲ ਕੀਰਤਨ ਹੈ, ਕਿਉਂਕਿ ਉਹਨਾਂ ਨੇ ਕੇਵਲ ਪਰਮਾਤਮਾ ਦਾ ਆਸਰਾ ਲਿਆ, ਦੂਜੀ ਕੋਈ ਟੇਕ ਮੰਨੀ ਨੇ, ਉਹਦਾ ਆਸਰਾ ਲਿਆ ਕੀਰਤਨ ਰੂਪ ਅੰਦਰ, ਉਹਦਾ ਸਿਮਰਨ ਕਰਕੇ, ਉਹਦੀ ਬੰਦਗੀ ਕਰਕੇ, ਉਹਦਾ ਭਜਨ ਕਰਕੇ, ਉਹਦੀ ਇਬਾਦਤ ਕਰਕੇ। ਖੈਰ ਗੱਲ ਇੰਨੀ ਹੈ ਕੇਵਲ ਕਿ ਕੀ ਸਰੀਰ ਨੂੰ ਬਾਣੀ ਅੰਦਰ ਸੰਤ ਕਿਹਾ? ਬਿਲਕੁਲ ਕਿਹਾ। ਪਰ ਇੱਕ ਪੱਖ ਸੁਣਿਓ ਸਿਆਣੇ ਸੱਜਣ, ਜਦੋਂ ਤਾਂ ਅਸੀਂ ਹੋਰ ਗੱਲ ਕਰਨੀ ਹੁੰਦੀ, ਸਾਡੇ ਕਈ ਸੱਜਣਾਂ ਨੇ, ਤੁਸੀਂ ਇਸ਼ਾਰਾ ਸਮਝ ਰਹੇ ਹੋ, ਤੇ ਗੱਲ ਕਰਨੀ ਜ਼ਰੂਰੀ, ਕਿਉਂਕਿ ਪਾਵਨ ਮੁੱਖ ਵਾਕ ਦੀ ਆਰੰਭਕ ਪੰਕਤੀ ਹੈ ਤੇ ਇਹਦਾ ਅੱਗੇ ਵਿਸ਼ਲੇਸ਼ਣ ਹੈ। ਸੰਤ ਉਧਰਨ ਦਿਆਲੰਗ ਆਸਰਮ ਗੋਪਾਲ ਕੀਰਤਨ ਹੈ। ਯਾਦ ਰੱਖਿਓ, ਜਦੋਂ ਤਾਂ ਅਸੀਂ ਇਤਿਹਾਸ ਦੀ ਕੋਈ ਗੱਲ ਕਰਨੀ ਹੁੰਦੀ ਤੇ ਫਿਰ ਸਾਡੇ ਸੱਜਣ ਕਹਿੰਦੇ ਨੇ ਵੇਖੋ ਜੀ ਗੁਰਬਾਣੀ ਨੂੰ ਸਟੈਂਡਰਡ ਬਣਾਓ। ਵੈਸੇ ਗੁਰਬਾਣੀ ਨੂੰ ਅਸੀਂ ਕਹਿੰਦੇ ਵੀ ਗੁਰਬਾਣੀ ਕਸਵੱਟੀ, ਕਸਵੱਟੀ ਪੱਥਰ ਹੁੰਦੀ ਹੈ, ਗੁਰਬਾਣੀ ਪੱਥਰ ਨਹੀਂ। ਸੈਟ ਗੁਰਬਾਣੀ ਦੇ ਬਚਨ ਇੱਕ ਡਿਫਰੈਂਟ ਚੀਜ਼, ਸਟੈਂਡਰਡ ਅਸੀਂ ਕਹਿੰਦੇ ਵੇਖੋ ਜੀ ਜਿਹੜੀ ਗੱਲ ਗੁਰਬਾਣੀ ਤੇ ਪੂਰੀ ਨਹੀਂ ਉਤਰਦੀ ਇਤਿਹਾਸ ਦੀ ਅਸੀਂ ਮੰਨਦੇ ਨਹੀਂ। ਤੇ ਜਦੋਂ ਗੱਲ ਆਉਂਦੀ ਹੈ ਨਾ ਸੰਤ ਸ਼ਬਦ ਦੀ, ਤੇ ਕਈ ਸੱਜਣ ਇਹ ਸ਼ਬਦ ਵਰਤਦੇ ਨੇ ਪਿਆਰ ਨਾਲ ਗੁਰਬਾਣੀ ਦੇ ਆਧਾਰ ਤੇ, ਸੁਣਿਓ ਉਦੋਂ ਕਹਿੰਦੇ ਵੇਖੋ ਜੀ ਇਤਿਹਾਸ ਅੰਦਰ ਕਿਸੇ ਦੇ ਨਾਮ ਨਾਲ ਸੰਤ ਲੱਗਾ ਹੀ ਨੇ, ਉਹ ਨਹੀਂ ਲੱਗਾ, ਲੱਗਾ ਉਹਦੇ ਕਾਰਨ ਨੇ। ਇਤਿਹਾਸਕ ਵੱਖਰਾ ਪੱਖ, ਇਤਿਹਾਸਕ ਸਮੇਂ ਦੀ ਕੰਡੀਸ਼ਨ ਵਿੱਚ ਹੁੰਦਾ, ਇਤਿਹਾਸਕ ਪ੍ਰਸਥਿਤੀਆਂ ਮੁਤਾਬਕ ਹੁੰਦਾ, ਇਤਿਹਾਸ ਵੀ ਇੱਕ ਵੱਖਰੇ ਪੁਆਇੰਟ। ਗੁਰਬਾਣੀ ਗੁਰੂ ਦਾ ਬਚਨ ਰੂਹਾਨੀਅਤ ਹੈ, ਸੱਚ ਪੁਰਾਣਾ ਹੋਵੇ ਨਾ ਇਹਨੇ ਬਦਲਣਾ ਥੋੜ੍ਹੀ ਕਦੇ, ਇਹ ਸਦਾ ਹੈ, ਸਦੀਵੀ ਹੈ, ਥਿਰ ਹੈ, ਆਦਿ ਜੁਗਾਦੀ ਹੈ, ਹੈਪੀ ਉਸੀ ਹੈ। ਇਸ ਲਈ ਬੇਨਤੀ ਸੁਣਿਓ, ਗੁਰਬਾਣੀ ਅੰਦਰ ਸਰੀਰ ਨੂੰ ਵੀ ਸੰਤ ਕਿਹਾ ਹੋ ਗਿਆ। ਸੰਤ ਪ੍ਰਹਿਲਾਦ ਕੀ ਪੈਜ ਜਨ ਰਾਖੀ, ਗੁਰੂ ਗ੍ਰੰਥ ਸਾਹਿਬ ਪ੍ਰਹਿਲਾਦ ਨੂੰ ਸੰਤ ਕਹਿੰਦੇ। ਗੱਲ ਇੰਨੀ ਹੈ, ਜਿਹੜਾ ਅੰਦਰ ਤੋਂ ਸੰਤ ਹੋ ਗਿਆ ਉਹਦੇ ਨਾਮ ਨਾਲ ਸੰਤ ਲੱਗ ਗਿਆ ਚਾਹੇ ਨਹੀਂ ਲੱਗ ਗਿਆ ਫਰਕ ਨਹੀਂ। ਉਦਾਹਰਣ, ਪੱਖੇ ਚੱਲਦੇ ਨੇ, ਸਾਰੇ ਪੱਖਿਆਂ ਦੇ ਪਰਾਂ ਤੇ ਨਹੀਂ ਲਿਖਿਆ ਹੁੰਦਾ ਫੈਨ ਫੈਨ ਜਾਂ ਪੱਖਾ, ਪਰ ਉਹ ਹਵਾ ਤਾਂ ਵੀ ਦੇ ਰਿਹਾ। ਏਅਰ ਕੰਡੀਸ਼ਨ ਦੇ ਉੱਪਰ ਨਹੀਂ ਲਿਖਿਆ ਹੁੰਦਾ ਕਿ ਠੰਡੀ ਹਵਾ ਦੇਣ ਵਾਲਾ ਹੈ, ਉਹਦੇ ਉੱਪਰ ਨਾਂ ਲਿਖਿਆ ਹੋਵੇ ਏਸੀ ਏਅਰ ਕੰਡੀਸ਼ਨ, ਉਹ ਤਾਂ ਵੀ ਸ਼ੀਤਲਤਾ ਦਿੰਦਾ ਹੈ। ਗੁਰਮੁਖ ਦੇ ਨਾਮ ਅੱਗੇ ਸੰਤ ਲੱਗ ਜਾਏ, ਜਿਹਦੇ ਅੰਦਰ ਦੀ ਅਵਸਥਾ ਹੈ, ਜਿੰਨਾ ਸਾਸ ਗ੍ਰਾਸ ਨਵਿਸਰ ਹੈ, ਉਹਦੇ ਨਾਮ ਅੱਗੇ ਸੰਤ ਲੱਗ ਗਿਆ ਤਾਂ ਵੀ ਕੋਈ ਦਿੱਕਤ ਨਹੀਂ, ਜੇ ਨਹੀਂ ਲੱਗਾ ਉਹਦੇ ਗੁਣ ਤਾਂ ਵੀ ਸੰਤ ਵਾਲੇ ਨੂੰ ਫਿਰ ਵੀ ਸੰਤ ਹੀ ਹੈ। ਬੰਦਾ ਉਹਨੂੰ ਸੰਤ ਨਹੀਂ ਕਹੇਗਾ, ਕੀ ਫਰਕ ਪਏਗਾ? ਜਦੋਂ ਗੁਰੂ ਦੀ ਨਜ਼ਰ ਵਿੱਚ ਉਹ ਸੰਤ ਹੈ, ਕੌਣ ਜੀ? ਆਸਰਮ ਗੋਪਾਲ ਕੀਰਤਨ ਹੈ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਮੇਰਮਤ ਕਰਦੇ ਨੇ, ਜਿਨ੍ਹਾਂ ਨੂੰ ਗੋਪਾਲ ਦਾ ਪ੍ਰਭੂ ਦੇ ਕੀਰਤਨ ਦਾ ਆਸਰਾ ਹੈ ਉਹ ਸੰਤ ਜਨਾਂ ਦਾ ਉਧਾਰ ਮਾਲਕ ਪ੍ਰਭੂ ਦਇਆ ਦੇ ਘਰ ਪਰਮਾਤਮਾ ਜੀ ਕਰਦੇ ਹਨ ਜੀ। ਨਿਰਮਲੰ
संत संगेण एतु नानक परमेश्वरा।
हुण अगली गल है, सतगुरु कहिंदे उन्हां दी संगत करके अंदर शुद्ध हो जांदा, निर्मलं, अंदर पवित्र हो गया, अंदर पाक हो गया, शुद्ध हो गया। किदां? संत संगेण, संतां दी संगत करके। किहड़े संत? नाल नाल पौड़ी चढ़ते जायो, वह संत आसरंग गोपाल कीर्तन है, जिन्हां नूं बंदियां दा आसरा नहीं, प्रभु दा आसरा है, गुरु दा आसरा है। निर्मलं संत संगेण, ऐसे गुरमुखां दी संगत करके संगत करन वाले दा अंदर पवित्र हो जांदा। हुण तुहाडे कई सज्जनां दे मन च सवाल आएगा, इह किवें हो गया? जिहड़ियां उदाहरणां होंदियां ना जी, उह समें मुताबक होंदियां। जिहड़ा बंदा अज दे दौर च वी इह गल ना मन्ने भी आए किवें असर हो जाता जी संगत कीते आ, तो उन्हें पुछ भी कोविड चलता है कि तैनू सरकारां ते मैडिकल WHO वाले चीका मार मार के कहिंदे आ वो परे रहो एक दूजे तो दूर रहो। क्यों? क्योंकि उहदा वायरस तेरे कोल आ सकता है। जे एक वायरस वायरल हो के हवा राही बंदे तो बंदे तक आ सकता है, एक जपे जपण वाले की संगत करके जिहड़ी उहदी वाइब्रेशन है, जिहड़ी उहदी वेवलैंथ आपां कहीए, उहदियां किरणां निकलदियां ने, उत्थों किरणां दा फ्लो हुंदा, उह साडे ते क्यों नहीं अफेक्टड होएगा? होएगा। मैडिकल साइंस मंनदी आ, इत्थे प्रमाण तुहाडे सामने है, 2 फुट की दूरी तो गल 6 फुट तक लै गए। जिहड़े कहिंदे दूजी कोविड की जिहड़ी दूजी वेव चलदी है, तीजी आ गई कि 6 फुट तक असर करदी है, भले उह जे कोविड जिहड़ा वायरस है जे इहदा असर 5 फुट तक हुंदा है, ते गुरु ग्रंथ साहिब ने फैसला दिता जिन्नी नाम ध्याया गए मशक्कत काल। सुनिए बेनती, निर्मलं संत संगेन, जिन्नी नाम ध्याया गए मशक्कत काल, ते कीदा कीदा उधार हो जांदा, नानक ते मुख उजले केती छुट्टी नाल। उन्हां दे कोल बह ते सही, उत्थे केवल अपनी गल नहीं उन्हां दी सुण, जपण वालियां दी गल, जिहड़े केवल आसरंग गोपाल कीर्तन है। इसलिए साहब कहिंदे उन्हां दे कोल बैठे अंदर शुद्ध हुंदा, किसे दे अंदरों गुस्से दीआं लहरां उठदीआं, तुसीं बह के वेखिओ आटोमैटिक तुहानूं कुछ काट होएगी। किसे दे अंदर शांति है ते देखिआ जे तुहाडा अंदर टिक जाएगा, चलो दूर क्यों जाओ, असीं घरां च वी रहिंदे हां, हालांकि घर चों आपणी हरेक लोड़ पूरी हुंदी, जिद्दां दा चाहिए खा लैंदे, जिद्दां दा चाहिए पहन लैंदे, उठ खड़ने सौं जाने। पर एक गल तुसीं जिंदगी दी तजर्बा तुहाडा सब दा होया, घर विच उह शांति नहीं आउंदी जदों तुसीं सचखंड श्री हरिमंदर साहिब दी परिक्रमा च वी दाखल हो जांदे हो ना, ते बंदे दा अंदर कहिंदा वी शीतल हो गया। कारण है ना कोई? क्योंकि बिलकुल शांति पसरी होई, रब्बी बाणी दी अगमी खेड वरत रही है, मेहर अमृत वरत रही है, शीतलता वरत रही है। वह इन्नी शीतल वाइब्रेशन में तुसीं आ गए, उन्हें तुहाडे अंदर नूं प्रभावित किया, आटोमैटिक वड्डियां वड्डियां दे शीश झुक जांदे है, ते वरदियां परिक्रमा च दाखल हुंदे आ, दर्शन ते बाद च ने, परसन ते बाद च ने, इशनान बाद च है, परिक्रमा च दाखल हुंदे ने जिन्हां दे अंदर भावना है। इस लई निर्मलं संत संगेन ओट नानक परमेश्वर है, उन्हां दी संगत करके जिन्हां दी ओट केवल परमात्मा ते है, जेडे परमात्मा दे नाम नूं कीर्तन नूं आसरा बना के चलदे ने, उन्हां दी संगत कीते अंदर पवित्र हुंदा है।
चंदन चंदना सर दुरते मेल न मिटई काम।
हुण अगे फैसला दिता है, 3 चीजां साडे शरीर नूं ठंडियां करदियां, बिलकुल पॉइंटड आपां गल कर रहे हैं। ठंड होवे, सर्दी दी रुत्त होवे, ते अपना शरीर ठर जांदा है। पर दूजा पासा भी समझी चलियो, मन कई वारी उदों भी तपदा ही हुंदा, आपां वेहने पोह माघ दी रुत्त होवे, शरीर ते 2 रजाइयां लईआं होण, हीटर लगा होवे, याद रखिआ जे, पर कदे शरीर फिर भी ठरदा है ते बंदा यतन करदा है पर मन नहीं ठरदा। दूजा तरीका है रात ठंडी होंदी, ते खास करके जिहड़ी पुन्नियां दा पक्ष हुंदा ना, हुण ते असीं हरेक गल नूं मेरे वर्गे नूं पता नहीं, अगला कहिंदा नहीं जी इह फलाने धर्म दी गल। पुन्नियां दा जिहड़ा पक्ष हुंदा है विशेष तौर ते शीतलता वाला हुंदा, जिवें जिवें पुन्नियां पक्ष नेड़े आउंदा चंद्रमा वधदा उह शीतलता वधदी, जिवें जिवें उहदा रिफलैक्शन वधदा धरती ते उवें उवें शीतलता वधदी,
और याद रखियो उस चंद्रमा वाला पाक ही होंगे जिनी बनस्पति है ना धरती से, वैसे तो तुम जानते ही हो सारे कि जिन्ना मिठास पैंदा फ्रूटा विच अनाज विच एक चंद्रमा दी रिश्मा करके पैंदा, तुम सैंस पढ़ सकते हो। पर जो पूरा होंगे उदो रस भी रिश्मा भी एनर्जी विच होंगी तो शीतलता भी वध होंगी। हुण चा सर्दी की रुत ठंडिया कर दी शरीर नू, चंद्रमा की रात ठंडिया कर दी शरीर नू। पर याद रखियो तीजा पक्ष है चंदन, चंदन की तसीर ठंडी होंगी। ताही तुसीं याद रखियो सनातनी मत विच चंदन का जिहड़ा टिक्का सी उगे लाया जांदा सी, क्योंकि जिहड़े नाम व्यासी होंदे सन उन्हां दे मस्तक विच इक गर्मी पैदा होंदी, उन्हूं न्यूट्रलाइज करन लई चंदन का टिक्का ला लैंदे सी। किसी धर्म का कोई चिन्ह जिहड़ा फालतू नहीं होंदा, बाद विच कोई ऐसे लोग लाउण लग जाए जिन्हां नूं समझ ना आए, उहदा रीजन होंदा हरेक पिछे। हुण चंदन की तसीर ठंडी, चंद्रमा का पक्ष चंद्रमा की रात भाव रात ठंडी। याद रखियो तीजा सतसंग जी सर्द रुत ठंडी, पर गुरु अर्जन देव साहब कहिंदे भलिया याद रखी जिहड़ा तेरे मन की तपश है ना, घाम घाम का अखरी अर्थ हुंदा तपश गर्मी हीट, पर इत्थे घाम का अर्थ है मन की तपश। वैसे घाम के अखरी अर्थ ही ने भाव विच कि मन की तपश, मन नूं ना सर्दी की रुत ठंडिया करे, ना मन नूं चंदन ठंडिया करे, ते ना ही मन नूं रात जां रात की ठंड ठंडिया करे। चंदन चंद ना सर्द रुत, ना इत्थे बन गया दिल्ली दीपक, ना चंदन ना चंद ना सर्द रुत। चंदन चंद ना सर्द रुत मूल ना मिटई घाम, इत्थे मूल कही मुढ़ रंचक मात्र भी, ये तिने चीजा मन की जिहड़ी तपश है उहनूं नहीं मिटाउंदियां जी।
शीतल थीवा नानका जपंदड़े हर नामा।
बेनती है आपां इतिहास की गल भी करनी है, पर यह जरूरी बेनतियां ने तुहाडे चरणां च समय मुताबक। देखो दुनिया ते बड़े ध्यान नाल सुनो सियाणे सज्जन, याद रखियो दुनिया ते कोई डॉक्टर नहीं जिहड़ा सारे रोगों का इलाज करता हो। अखां वाला फेफड़िया बारे नहीं जानता, कोविड चलता सारा अफेक्टड का फेफड़िया दे, तुसीं जानदे हो। फेफड़िया का डॉक्टर गुरदिया बारे नहीं जानता, गुरदिया का डॉक्टर गल बारे नहीं जानता, गल वाला डॉक्टर ब्रेन बारे नहीं जानता, ब्रेन वाला स्किन बारे नहीं जानता। कल कल की गल करिए टाइम चाहिए, कोई दुनिया के डॉक्टर नहीं जिहड़ा पूरी इम्यूनिटी बॉडी मनुखा शरीर का इलाज करता हो, जां सारे रोगों का इलाज करता हो। इदां कह लो भी किसी नूं कन्नां दा रोग, फेफड़िया का, गुरदिया का, ब्रेन का, हार्ट का, सारे रोगों का इलाज एक डॉक्टर नहीं करता। ऐसे कहांगे दुनिया से कोई ऐसा डॉक्टर नहीं जिहड़ा सारे रोगों का इलाज कर सकता हो। सतगुरु कहिंदे हैगा उत्थे तेरा भरोसा नहीं बचदा, सर्व रोग का औखद नाम। याद रखियो सतगुरु कहिंदे याद रख जिन्हें भी संसार के रोग ने, ठीक है अज वायरस अजे तो तुम पढ़ोगे आने वाले समय, कोविड ही कितने लिजा खिला रहा मनुखता। जो तुम साइंस में पढ़ोगे ना जी वातावरण बारे, एस्ट्रोनॉमी बारे पढ़ोगे, एनवायरमेंट बारे पढ़ोगे, बड़िया भयानक बीमारियां आ सकदियां ने। पर सतगुरु कहिंदे याद रख इन्हों का एको इलाज है। मैं एक बेनती तुहानू करा, पहला हरेक चीज मन ते असर करदी है, ध्यान नाल सुनियो। आपां इत्थे आउणा है शीतल थीवा नानका, मन की गल पहला मन पर असर होंगे, मन फिर ब्रेन स्नेहा दिता दिमाग में, दिमाग तो रोग तन पर आता। एक छोटी जी गल कह दें, गुरु साहब ने तो कि मेहरामत कीतिया ने, केंद्र एक बंद का ना ध्यान ना सुन वाली गल है, अजोके हालातों च एक बंद का ऑपरेशन होना सी, शीतल थीवा नानका जपंदड़े हर नाम, वह ऑपरेशन होना है। ऑपरेशन बड़ा खतरनाक, हट का बाईपास, ते एक उहदे कमरे विच औरत आई बीबी जिहड़ी हस्पताल दी वर्कर सी, ध्यान नाल सुणिया जी, उहने की कीता उहने उह मरीज दे कोले साफ सफाई करनी शुरू कर दित्ती, ते साफ सफाई करदे उहने मरीज नूं पुछिया जी तुहाडा ऑपरेशन कौन कर रिहा है। उहने किसे डाक्टर दा नाम लैके कहा फलाना डाक्टर करन लगा। उहने हैरान होके कहा पक्की गल है? मरीज कहिंदा हां पक्की गल। उस बीबी ने फिर तीजी वारी कहा पक्की गल है कि फलाना डॉक्टर तुहाडा ऑपरेशन कर लगा? वह कहिंदा हाँ। एडी हैरानी वाली की गल है? वह कहिंदी बहुत हैरानी वाली गल है, वह डॉक्टर का ऑपरेशन 100% सफल होंदा, एक भी वह अज तक ऑपरेशन असफल नहीं होया। ਸਾਰੇ ਆਪਰੇਸ਼ਨ ਉਹਨੇ ਸਫਲ ਕੀਤੇ ਨੇ, ਉਹ ਤੋਂ ਤਾਂ ਲੋਕਾਂ ਨੂੰ ਟਾਈਮ ਹੀ ਨਹੀਂ ਮਿਲਦਾ। ਤੁਸੀਂ ਭਾਗਾਂ ਵਾਲੇ ਹੋ, ਰੱਬ ਦਾ ਸ਼ੁਕਰਾਨਾ ਕਰੋ ਤੁਹਾਨੂੰ ਉਹ ਡਾਕਟਰ ਕੋਲ ਟਾਈਮ ਮਿਲ ਗਿਆ। ਇੰਨੇ ਸ਼ਬਦ ਉਹਨੇ ਕਹਿ ਕੇ ਇਹਨਾਂ ਦੇ ਉਹ ਔਰਤ ਚਲੀ ਗਏ। ਬੰਦੇ ਦਾ ਓਪਰੇਸ਼ਨ ਹੋਇਆ, ਠੀਕ ਹੋ ਗਿਆ, ਤੰਦਰੁਸਤ ਹੋ ਗਿਆ। ਓਪਰੇਸ਼ਨ ਹੋਣ ਤੋਂ ਬਾਅਦ ਉਹ ਇੰਜੈਕਸ਼ਨ ਦੇਣ ਆਈ ਉਹ ਬੀਬੀ ਉਹ ਕੁਝ ਦਿਨਾਂ ਬਾਅਦ। ਉਹਨੇ ਕਿਹਾ ਤੂੰ ਤੇ ਉਹਦੇ ਸਫਾਈ ਕਰਦੇ ਸੀ। ਉਹਨੇ ਕਿਹਾ ਮੈਂ ਸਫਾਈ ਨਹੀਂ ਕਰਦੀ, ਮੇਰੀ ਇਸ ਹਸਪਤਾਲ ਦੇ ਵਿੱਚ ਜਿਹੜੀ ਮੇਰੀ ਸਟੱਡੀ ਹੈ ਨਾ ਮੈਡੀਕਲ ਦੇ ਨਾਲ ਨਾਲ, ਮੈਂ ਸਾਈਕੋਲੋਜਿਸਟ ਵੀ, ਮੈਂ ਮਨੋਵਿਗਿਆਨਕ ਵੀ, ਮੈਂ ਤੈਨੂੰ ਮਨ ਦੇ ਤੌਰ ਤੇ ਤਿਆਰ ਕੀਤਾ ਸੀ ਤਾਂ ਕਿ ਪਹਿਲਾਂ ਤੇਰਾ ਮਨ ਹੀ ਇਹ ਗੱਲ ਮੰਨ ਜਾਏ ਵੀ ਮੇਰਾ ਆਪਰੇਸ਼ਨ ਉਹ ਡਾਕਟਰ ਤੋਂ ਹੋਣਾ ਹੈ ਜਿਹਦਾ ਸਫਲ ਹੀ ਸਫਲ ਹੋਣਾ, ਆਪਰੇਸ਼ਨ ਸਫਲ ਹੋਣਾ ਹੀ ਨਹੀਂ। ਉਹ ਕਹਿੰਦਾ ਵਾਕਈ ਮੈਂ ਤੇ ਏਦਾਂ ਸੋਚ ਕੇ ਆਪਰੇਸ਼ਨ ਕਰਾਇਆ ਵੀ ਵਾਕਈ ਇਹ ਡਾਕਟਰ ਦੇ ਤੇ ਖਤਰਾ ਹੀ ਕੋਈ ਨਹੀਂ। ਮਨ ਨੇ ਖਤਰਾ ਨਹੀਂ ਮੰਨਿਆ, ਦਿਮਾਗ ਨੇ ਖਤਰਾ ਨਹੀਂ ਮੰਨਿਆ, ਸਰੀਰ ਤੰਦਰੁਸਤ ਤੇ ਸਿੱਖੋ। ਐਸੇ ਦਰ ਛੱਡ ਕੇ ਅਸੀਂ ਕਿੱਥੇ ਤੁਰੇ ਫਿਰਦੇ? ਕਲਗੀ ਵਾਲੇ ਪਾਤਸ਼ਾਹ ਖੁਦ ਤੈਨੂੰ ਕਹਿ ਰਹੇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠਾ ਸਭ ਦੁੱਖ ਜਾਏ। ਗੁਰੂ ਰਾਮਦਾਸ ਸਾਹਿਬ ਦੇ ਘਰ ਦੀਆਂ ਬਾਤਾਂ ਵੱਖਰੀਆਂ ਨੇ। ਐਸੇ ਐਸੇ ਲੋਕ ਆਏ, ਜਲੋਧਰ ਵਰਗੇ ਰੋਗ ਠੀਕ ਹੋ ਗਏ, ਕੋਹੜ ਰੋਗ ਠੀਕ ਹੋ ਗਏ, ਸਭ ਰੋਗ ਕਾ ਔਖਦ ਨਾਮ। ਕਰੀਏ ਤਾਂ ਕੀ ਕਰੀਏ, ਮਨੁਆ ਨਹੀਂ ਮੰਨਦਾ। ਜਦੋਂ ਮਨ ਹੀ ਨਹੀਂ ਮੰਨ ਰਿਹਾ ਤੇ ਸਰੀਰ ਰੋਗਾਂ ਨਾਲ ਗ੍ਰਸਤ ਹੋ ਰਿਹਾ। ਇਸ ਲਈ ਸੀਤਲ ਥੀਵਾ ਨਾਨਕਾ, ਦੂਜਾ ਨੁਕਤਾ ਫਿਰ ਸੁਣਿਓ। ਜਦੋਂ ਮਨ ਸਟਰੋਂਗ ਹੋ ਜਾਏ, ਕੰਸਟ੍ਰੇਟ ਹੋ ਜਾਏ, ਮਨ ਇਕਾਗਰ ਹੋ ਜਾਏ, ਇਕਾਗਰ ਹੋਇਆ ਮਨ ਸ਼ਕਤੀਸ਼ਾਲੀ ਹੁੰਦਾ, ਫਿਰ ਦਿਮਾਗ ਨੂੰ ਮਾੜਾ ਮੈਸੇਜ ਨਹੀਂ ਦਿੰਦਾ। ਮਨ ਤੋਂ ਦਿਮਾਗ ਦੀ ਮਜ਼ਬੂਤੀ, ਦਿਮਾਗ ਦੇ ਸੈਂਸਰ ਠੀਕ ਨੇ, ਇਹ ਸੁਨੇਹਾ ਹੀ ਨਹੀਂ ਦੇ ਰਿਹਾ ਤੁਹਾਨੂੰ ਕਿ ਤੂੰ ਰੋਗੀ ਹੋ ਰਿਹਾ, ਤੇ ਫਿਰ ਕੀ ਹੋਏਗਾ? ਫਿਰ ਤੁਹਾਨੂੰ ਰੋਗੀ ਹੋਏਗਾ ਹੀ ਨਹੀਂ। ਤਾਂ ਸਾਹਿਬ ਨੇ ਕਿਰਪਾ ਕੀਤੀ, ਸੀਤਲ ਥੀਵੈ ਨਾਨਕਾ, ਕਿੱਥੇ ਦੀ? ਜਪੰਦੜੋ ਹਰਨਾਮ, ਜਿਸ ਹਿਰਦੇ ਵਿੱਚ ਜਪਿਆ ਜਾਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ, ਜਿੱਥੇ ਬਾਣੀ ਪੜ੍ਹੀ ਜਾਂਦੀ ਜਿਸ ਹਿਰਦੇ ਵਿੱਚ, ਉਹ ਸੀਤਲ ਹੋ ਜਾਂਦਾ। ਜਦੋਂ ਜਿਵੇਂ ਜਿਵੇਂ ਮਨ ਇਕਾਗਰ ਹੋਏਗਾ, ਮਨ ਸ਼ਾਂਤ ਹੋਏਗਾ, ਜਿੰਨਾ ਮਨ ਸ਼ਾਂਤ ਹੋਏਗਾ ਓਨਾ ਹੀ ਦਿਮਾਗ ਤੋਂ ਬਾਅਦ ਤਨ ਤੰਦਰੁਸਤ ਹੋਏਗਾ। ਇਹ ਮੈਡੀਕਲ ਸਾਇੰਸ ਦਾ ਇੱਕ ਮੈਥਡ ਹੈ। ਤੇ ਸਾਹਿਬ ਕਿਰਪਾ ਕਰਦੇ ਨੇ, ਸੀਤਲ ਥੀਵੈ ਨਾਨਕਾ, ਜਪੰਦੜੋ ਹਰਨਾਮ। ਅੱਜ ਅਸੀਂ ਖੁਦ ਬਾਣੀ ਪੜ੍ਹਨ ਨੂੰ ਹਟ ਗਏ, ਸੰਗਤ ਨੂੰ ਪੜ੍ਹਾਉਣ ਨੂੰ ਹਟ ਗਏ, ਤੇ ਹਾਲਾਤ ਕੀ ਬਣ ਗਏ ਜੀ? ਅਸੀਂ ਰੋਗਾਂ ਨਾਲ ਗ੍ਰਸਤ ਹੋ ਰਹੇ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸਮਾਂ ਨਹੀਂ ਬਹੁਤੀ ਆਪਾਂ ਐਕਸਪਲੇਨ ਨੂੰ ਕਰ ਸਕੀਏ। ਇਸ ਲਈ ਜਿੱਥੇ ਪਰਮਾਤਮਾ ਦਾ ਨਾਮ ਸਿਮਰਿਆ ਜਾਂਦਾ ਉੱਥੇ ਉਸ ਹਿਰਦੇ ਵਿੱਚ ਮਨ ਸ਼ੀਤਲ ਹੋ ਜਾਂਦਾ ਹੈ। ਸੀਤਲ ਹੋਇਆ ਮਨ ਫਿਰ ਤਨ ਨੂੰ ਵੀ ਤੰਦਰੁਸਤ ਕਰਦਾ ਹੈ। ਉਹਦਾ ਇੱਕ ਨੁਕਤਾ ਵੀ ਗੁਰੂ ਅਰਜਨ ਦੇਵ ਸਾਹਿਬ ਦੇ ਜੀਵਨ ਦੇ ਅੰਦਰ ਆਪਾਂ ਜ਼ਿਕਰ ਸੰਖੇਪ ਕਰਾਂਗੇ। ਦੇਖੋ ਤੁਹਾਡੇ ਸਾਹਮਣੇ ਬਣਾਇਆ ਵੀ ਤੇਰਾ ਤਨ ਵੀ ਤੰਦਰੁਸਤ ਰਹੇ, ਤੇਰਾ ਮਨ ਵੀ ਤੰਦਰੁਸਤ ਰਹੇ। ਹਰਿਮੰਦਰ ਸਾਹਿਬ ਜੀ ਦਾ ਅੰਮ੍ਰਿਤ ਸਰੋਵਰ ਤੇ ਹਰਿਮੰਦਰ ਸਾਹਿਬ, ਤੁਸੀਂ ਕਦੇ ਸੋਚਿਆ? ਆਪਾਂ ਅੱਗੇ ਥੋੜ੍ਹਾ ਵੈਸੇ ਜ਼ਿਕਰ ਕਰਨਾ ਸੀ, ਇਹ ਕਾਇਆ ਤੇ ਜੋਤ ਦੀ ਗੱਲ ਹੀ ਹੈ, ਇਹ ਮਨ ਤੇ ਤਨ ਦੀ ਗੱਲ ਹੀ ਹੈ। ਇੱਥੇ ਆ ਕੇ ਪਤਾ ਲੱਗਦਾ ਕਾਰੇ ਇਸ਼ਨਾਨ ਸਿਮਰ ਪ੍ਰਭ ਆਪਣਾ, ਇਸ਼ਨਾਨ ਕਰ ਸਿਮਰ ਪ੍ਰਭ ਆਪਣਾ। ਮਨ ਤਨ ਭਏ ਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ। ਭਲੇ ਸੰਯੋਗਾ, ਜਿੱਥੇ ਪ੍ਰਭੂ ਨਾਮ ਸਿਮਰਿਆ ਜਾਂਦਾ ਉੱਥੇ ਮਨ ਹੈ ਜਿਹੜਾ ਅੰਦਰ ਦਾ, ਜਿਹੜਾ ਘਾਮ ਵਾਲਾ ਤਪਸ਼ ਵਾਲਾ ਮਨ ਸੀਤਲ ਹੁੰਦਾ ਹੈ ਜੀ। ਪੌੜੀ ਸਾਹਿਬ ਅੱਗੇ ਪੌੜੀ ਅੰਦਰ ਵਾਰ ਅੰਦਰ ਬਖਸ਼ਿਸ਼ ਕਰਦੇ ਹਨ।
ਚਰਨ ਕਮਲ ਕੀ ਓਟ ਉਦਰ ਸਗਲ ਜਾਨਾ।
ਹੁਣ ਵੇਖੋ ਪੌੜੀ ਨਾਲ ਜੁੜਵੇਂ ਸਲੋਕ ਹੁੰਦੇ, ਤੁਸੀਂ ਸਿਆਣੇ ਹੋ, ਜਿਹੜੇ ਉਸ ਵਿਸ਼ਿਆਂ ਨਾਲ ਸਲੋਕ ਨਹੀਂ ਜੁੜੇ ਪੌੜੀਆਂ ਦੇ ਨਾਲ, ਉਹਨਾਂ ਨੂੰ ਬਕਾਇਦਾ ਅਖੀਰ ਵਿੱਚ ਦਰਜ ਕੀਤਾ ਨਾ ਸਲੋਕ 12 ਤੇ ਵਧੀਕ, 12 ਤੋਂ ਵੱਧ ਗਏ। ਇੱਥੇ ਹੁਣ ਸਾਹਿਬ ਪੌੜੀ ਅੰਦਰ ਕਿਰਪਾ ਕਰਦੇ ਨੇ, ਕਹਿੰਦੇ ਭਰੋਸਾ ਰੱਖ ਚਰਨ ਕਮਲ ਕੀ ਓਟ ਉਧਰੇ ਸਗਲ ਜਨ। ਜਿਨ੍ਹਾਂ ਨੇ ਵੀ ਪਰਮਾਤਮਾ ਦੇ ਗੁਰੂ ਦੇ ਚਰਨਾਂ ਦੀ ਓਟ ਲੈ ਲਈ ਉਹ ਸਾਰੇ ਜਣਾਂ ਦਾ ਉਧਾਰ ਹੋ ਗਿਆ। ਕਿੰਨੇ ਜਣਾਂ ਦਾ ਉਧਾਰ ਹੋ ਗਿਆ ਜੀ? ਭੱਟ ਸਾਹਿਬਾਨਾਂ ਨੇ ਕਿਹਾ ਨਾ, ਭਨ ਮੂਰ ਭਨ ਮਥੁਰਾ ਮੂਰਤ ਸਦਾ ਥਿਰ ਰਾਏ ਲਾਏ ਚਿੱਤ ਸਨਮੁਖ ਰਹੋ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਬੇਤਰ ਹੋ। ਕਹਿਣ ਲੱਗੇ ਦੋ ਚਾਰ ਦੀ ਗੱਲ ਨਹੀਂ ਸਾਧ ਸੰਗਤ ਜੀ, ਸਾਰੀ ਦੁਨੀਆ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਨਾਲ ਜੁੜ ਜਾਏ। ਇਹ ਐਸੇ ਕਲਯੁਗ ਦੇ ਜਹਾਜ਼ ਨੇ ਸਾਧ ਸੰਗਤ ਜੀ, ਜਿਹੜੇ ਸਾਰਿਆਂ ਨੂੰ ਪਾਰ ਕਰਨ ਦੀ ਸਮਰੱਥਾ ਰੱਖਦੇ ਨੇ। ਐਸੇ ਗੁਰੂ ਅਰਜਨ ਦੇਵ ਸਾਹਿਬ ਦਾਤਾ ਜੀ ਕਿਰਪਾ ਕਰਦੇ ਨੇ, ਜਿਨ੍ਹਾਂ ਨੇ ਚਰਨ ਕਮਲ ਦੀ ਓਟ ਲੈ ਲਈ ਉਧਰੇ ਸਗਲ ਜਾਣ ਹੈ ਉਹ ਸਾਰੇ ਗੁਰਮੁਖਾਂ ਦਾ ਓਟ ਲੈਣ ਵਾਲਿਆਂ ਦਾ ਸਿਮਰਨ ਕਰਨ ਵਾਲਿਆਂ ਦਾ ਉਧਾਰ ਹੋਇਆ ਹੈ ਜੀ।
ਸੁਣ ਪ੍ਰਤਾਪ ਗੋਵਿੰਦ ਮੇਰੇ ਭਉ ਭਏ ਮਾਨਾ।
ਹੁਣ ਮਾਲਕ ਪਰਮਾਤਮਾ ਦਾ ਗੋਵਿੰਦ ਜਿਹੜਾ ਧਰਤੀ ਦੇ ਸੰਸਾਰ ਦੇ ਸ੍ਰਿਸ਼ਟ ਦੇ ਜਿੰਨੇ ਵੀ ਜੀਵ ਨੇ ਜੀਤ ਉਤਪਨ ਹੋਏ ਨੇ ਬਿੰਦ ਤੋਂ, ਉਹ ਮਾਲਕ ਪਰਮਾਤਮਾ ਜਿਹੜਾ ਹੈ ਉਹਦਾ ਪ੍ਰਤਾਪ ਸੁਣ ਕੇ ਨਾ ਜੀ ਨਿਰਭਉ ਭਏ ਮਨ। ਗੱਲ ਫਿਰ ਉੱਥੇ ਆ ਗਈ ਨਾ, ਮਨ ਦੇ ਅੰਦਰ ਸਿਮਰਿਆ, ਜਿੱਦੇ ਮਨ ਦੇ ਅੰਦਰ ਸਿਮਰਨ ਟਿਕ ਗਿਆ ਤੇ ਫਿਰ ਕੀ ਹੋਏਗਾ, ਨਿਰਭਉ ਸੰਗ ਤੁਮਾਰੇ ਵਾਸਤੇ ਉਹ ਡਰਨ ਕਹਾਂ ਤੇ ਆਇਆ, ਉਹਦੇ ਕੀ ਹੋਏਗਾ, ਨਿਰਭਉ ਜਪੈ ਸਗਲ ਭਉ ਮਿਟੈ। ਇੱਕ ਬੇਨਤੀ ਹੋਰ ਤੁਹਾਡੇ ਚਰਨਾਂ 'ਚ, ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ ਮਹਾਂਪੁਰਸ਼ ਅਜੋਕੇ ਸਮੇਂ ਦੀਆਂ ਜ਼ਰੂਰੀ ਬੇਨਤੀਆਂ ਕਰਨ ਰਹੀਆਂ ਨੇ। ਕਹਿੰਦੇ ਜਦੋਂ ਪਿਆਰਾ ਸਿੰਘ ਜਿਹੜਾ ਪਿੰਗਲਾ ਤੁਸੀਂ ਜਾਣਦੇ, ਉਹਨਾਂ ਨੂੰ ਉਹਨਾਂ ਨੇ ਸਾਂਭਿਆ, ਹੋਰ ਮਰੀਜ਼ ਆਉਣ ਲੱਗੇ, ਜਿਵੇਂ ਕੋਵਿਡ ਆਇਆ ਉਦੋਂ ਟੀਬੀ ਬਹੁਤ ਵੱਡੀ ਮਾਤਰਾ 'ਚ ਫੈਲੀ। ਟੀਬੀ ਹੈ ਨਾ ਜਿਹੜੀ, ਤੁਸੀਂ ਪਿੱਛੇ ਜਾ ਕੇ ਵੇਖੋਗੇ ਬੜੀਆਂ ਸਦੀਆਂ ਤੋਂ ਇਹਨੇ ਧਰਤੀ ਦੀ ਇੱਕ ਵਾਰੀ ਆਬਾਦੀ 3% ਹਿੱਸਾ ਖਤਮ ਕਰਤੀ ਸੀ। ਆਪਾਂ ਗੱਲ ਕਰੀਏ ਤਾਂ ਟਾਈਮ ਚਾਹੀਦਾ, ਉਹਨੂੰ ਉਸ ਸਮੇਂ ਬਲੈਕ ਡੈਥ ਵੀ ਕਿਹਾ ਗਿਆ, ਕਾਲੀ ਮੌਤ। ਹੁਣ ਜਦੋਂ ਟੀਬੀ ਦਾ ਸਮਾਂ ਆਇਆ ਭਗਤ ਪੂਰਨ ਸਿੰਘ ਜੀ ਸਮੇਂ, ਕਹਿੰਦੇ ਉਹਨਾਂ ਨੇ ਮਰੀਜ਼ਾਂ ਦੀ ਸੰਭਾਲ ਕਰਨੀ, ਡਾਕਟਰਾਂ ਨੇ ਦਵਾਈ ਦੇਣੀ ਤੇ ਭਗਤ ਜੀ ਨੇ ਨਾਲ ਮਦਦ ਕਰਨੀ ਨੰਗੇ ਮੂੰਹ। ਵੇਖੋ ਮੈਂ ਇਹ ਨਹੀਂ ਤੁਹਾਨੂੰ ਕਹਿੰਦਾ ਵੀ ਤੁਸੀਂ ਨਾ ਪਾਓ, ਹਰੇਕ ਦੀ ਆਪਣੀ ਇੱਕ ਅਵਸਥਾ ਹੈ, ਪਰ ਯਾਦ ਰੱਖਿਓ ਡਾਇਰੈਕਸ਼ਨਾਂ ਨੇ ਸੰਸਾਰ ਤੇ ਡਾਕਟਰੀ ਦੀਆਂ, ਮੈਡੀਕਲ ਦੀਆਂ, WHO ਦੀਆਂ ਬਾਹਰੀ, ਪਰ ਯਾਦ ਰੱਖਿਓ ਜਦੋਂ ਨੰਗੇ ਮੂੰਹ ਉਹਨਾਂ ਸੇਵਾ ਕਰਨੀ ਨਾ, ਭਗਤ ਪੂਰਨ ਸਿੰਘ ਜੀ ਨੇ, ਹੁਣ ਡਾਕਟਰ ਵੀ ਬੜਾ ਪਿਆਰ ਕਰਦੇ ਸਨ, ਉਹਨਾਂ ਨੇ ਇੱਕ ਦਿਨ ਕਿਹਾ ਕਹਿੰਦੇ ਭਗਤ ਜੀ ਤੁਸੀਂ ਮੂੰਹ ਕੱਜ ਲਿਆ ਕਰੋ। ਕਹਿਣ ਲੱਗੇ ਕਿਉਂ, ਕਹਿੰਦੇ ਇਹ ਰੋਗ ਛੂਤ ਛਾਤ ਦਾ ਤੁਹਾਨੂੰ ਵੀ ਨਾ ਹੋ ਜਾਏ। ਭਗਤ ਜੀ ਕਹਿੰਦੇ ਮੈਨੂੰ ਨਹੀਂ ਹੁੰਦਾ ਤੇ ਤੁਹਾਡੇ ਸਾਹਮਣੇ ਹੋਇਆ ਵੀ ਨਹੀਂ ਨਾ, ਵੇਖੋ ਕਿੱਡੀ ਮਹਾਨ ਸੇਵਾ। ਕਹਿੰਦੇ ਮੈਨੂੰ ਨਹੀਂ ਹੁੰਦਾ। ਕਹਿਣ ਲੱਗੇ ਕਿਉਂ, ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਰੋਸਾ ਰੱਖਦਾ। ਕਹਿਣ ਲੱਗੇ ਬਾਣੀ ਦੇ ਤੇ ਭਰੋਸਾ ਅਸੀਂ ਵੀ ਰੱਖਦੇ ਹਾਂ। ਕਹਿੰਦੇ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਭਾਈ ਮਤ ਕੋਈ ਜਾਣੋ ਕਿਸੀ ਕਹਿ ਕੇ ਸ਼ਹਾਤ ਹੈ, ਸਭ ਕਰੈ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ, ਕੋਈ ਲਾਗ ਨਾ ਸਕੇ ਬਿਨ ਹਰਕਾ ਲਾਇਆ। ਕਹਿੰਦੇ ਮੈਨੂੰ ਭਰੋਸਾ ਹੈ, ਜਿੰਨੀ ਦੇਰ ਮੇਰਾ ਗੁਰੂ ਰਾਮਦਾਸ ਹੈ ਮੈਨੂੰ ਕੋਈ ਬਖਸ਼ਿਸ਼ ਦਾ ਉਹਦਾ ਹੱਥ ਹੈ, ਕੋਈ ਰੋਗ ਨਹੀਂ ਲੱਗਦਾ, ਤੇ ਜਿੱਦੇ ਮੈਨੂੰ ਰੱਬ ਨੇ ਲਾਉਣਾ ਹੋਇਆ ਦੁਨੀਆਂ ਦੇ ਡਾਕਟਰ ਮੈਨੂੰ ਬਚਾ ਨਹੀਂ ਸਕਦੇ। ਕੁਝ ਰੋਗ ਵੀ ਮੌਤ ਬਣ ਕੇ ਆਉਂਦੇ ਨੇ, ਹਰੇਕ ਰੋਗ ਮੌਤ ਨਹੀਂ ਹੁੰਦਾ, ਪਰ ਜਿਹੜੀ ਮੌਤ ਦਾ ਕਾਰਨ ਬਣਦਾ ਕੋਈ ਰੋਗ, ਉਹ ਮੌਤ ਵੀ ਰੋਗ ਬਣ ਕੇ ਆਉਂਦੀ ਹੈ, ਤੇ ਮੌਤ ਦੀ ਕੋਈ ਦਵਾਈ ਨਹੀਂ। ਇਸ ਲਈ ਚੇਤੇ ਰੱਖਿਓ, ਸਤਿਗੁਰੂ ਨੇ ਕਿਰਪਾ ਕੀਤੀ, ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ। ਜਿਹੜਾ ਮਨ ਹੈ ਜਪਣ ਵਾਲਿਆਂ ਦਾ, ਉਹ ਡਰ ਤੋਂ ਰਹਿਤ ਹੋ ਜਾਂਦਾ ਹੈ। ਤੇ ਫਿਰ ਬੇਨਤੀ ਤੁਹਾਡੇ ਚਰਨਾਂ 'ਚ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਇਤਿਹਾਸਕ ਪੱਖ ਵੱਲ ਆਈਏ ਅੰਤਲੀਆਂ ਪੰਕਤੀਆਂ ਦੇ ਨਾਲ। ਹੁਣ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਨੇ, ਉਸ ਸਮੇਂ ਪੂਰਵਿੰਠਾ ਕਹਿੰਦੇ ਸਨ, ਪੂਰਵਿੰਠਾ ਵਿਸਾਖ 19, ਜਿਹਨੂੰ ਆਪਾਂ ਗੁਰਮਤਿ ਵਿੱਚ ਕਹਿੰਦੇ ਵਿਸਾਖ ਉਹਦੀ 7, 1620 ਸੰਮਤ, ਬਿਕਰਮੀ ਸੰਮਤ 1620 ਵਿਸਾਖ ਵਧੀ 7 ਮੁਤਾਬਕ 15 April 1563 ਈਸਵੀ ਸਨ, ਧੰਨ ਗੁਰੂ ਅਰਜਨ ਦੇਵ ਸਾਹਿਬ ਗੁਰਦੇਵ ਜੀ ਦਾ ਪ੍ਰਕਾਸ਼, ਧੰਨ ਮਾਤਾ ਭਾਨੀ ਜੀ ਦੀ ਕੁੱਖ ਤੋਂ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਪਾਵਨ ਧਰਤੀ ਗੋਇੰਦਵਾਲ ਸਾਹਿਬ ਵਿਖੇ ਹੁੰਦਾ ਹੈ। ਵੱਡੇ ਦੋ ਭਰਾ ਨੇ, 1557 ਵਿੱਚ ਬਾਬਾ ਪ੍ਰਿਥੀ ਚੰਦ, 1560 ਵਿੱਚ ਮਹਾਂਦੇਵ ਜੀ, ਤੇ 1563 ਈਸਵੀ ਸਨ 15 April ਨੂੰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ। ਧਰਤੀ ਕਿਹੜੀ ਹੈ ਜਿਹਨੂੰ ਗੁਰਬਾਣੀ ਨੇ ਕਿਹਾ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ, ਰੱਬ ਦਾ ਘਰ, ਰੱਬ ਦੇ ਘਰ ਦੇ ਬਰਾਬਰ ਵਰਗੀ ਧਰਤੀ ਗੋਬਿੰਦਵਾਲ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਤੇ ਆਪ ਇਤਿਹਾਸ ਨੂੰ ਜਦੋਂ ਆਪਾਂ ਵਾਚਦੇ ਹਾਂ ਤੇ ਗੁਰਦੇਵ ਦੇ ਜੀਵਨ ਚੋਂ ਕੁਝ ਕੁ ਘਟਨਾਵਾਂ ਆਪਾਂ ਜਿਹੜੀ ਜ਼ਰੂਰੀ ਸਮਝ ਰਹੀਆਂ, ਉਹ ਤੋਂ ਪਹਿਲਾਂ ਗੁਰਬਾਣੀ ਚੋਂ ਇੱਕ ਸੋਈਆ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ, ਉਸ ਪੰਕਤੀ ਤੇ ਆਪਾਂ ਰੁਕੇ ਹਾਂ। ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ। ਮਾਲਕ ਦਾ, ਪਰਮਾਤਮਾ ਦਾ ਪ੍ਰਤਾਪ ਸੁਣ ਕੇ ਵੀ, ਤੇ ਅੱਜ ਸਿੱਖੋ ਯਾਦ ਰੱਖਿਓ ਗੁਰੂ ਅਰਜਨ ਦੇਵ ਸਾਹਿਬ ਦਾ ਪ੍ਰਤਾਪ ਵੀ ਸੁਣੀਏ। ਗੁਰਬਾਣੀ ਅੰਦਰ ਜਦੋਂ ਸੋਈਏ ਸ਼ੁਰੂ ਹੁੰਦੇ ਨਾ, ਤੇ ਗੁਰੂ ਅਰਜਨ ਦੇਵ ਸਾਹਿਬ ਦੇ ਸੋਈਏ ਸ਼ੁਰੂ ਹੁੰਦੇ ਜਦੋਂ, ਤੇ ਆਪਾਂ ਪੜ੍ਹਦੇ ਹਾਂ ਸਿਮਰਨ ਸੋਈ ਪੁਰਖ ਅਚਲ ਅਵਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ, ਉੱਥੇ ਫਿਰ ਬਚਨ ਕਹਿ ਸਤਿਗੁਰ ਚਰਨ ਕਮਲ ਰਿਧ ਧਾਰਨ ਗੁਰ ਅਰਜੁਨ ਗੁਣ ਸਹਿਜ ਵਿਚਾਰਨ ਗੁਰ ਰਾਮਦਾਸ ਘਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਵਖਾਣਿਓ ਭਗਤ ਯੋਗ ਕੋ ਜੈਤ ਵਾਰ ਹਰ ਜਨ ਕੋ ਪਾਇਓ ਸਬਦ ਗੁਰੂ ਪ੍ਰਗਾਸਿਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ। ਤਿੰਨ ਵਾਰੀ ਸ਼ਬਦ ਵਰਤੇ ਆ। ਦੂਜੀ ਵਾਰੀ ਕਿਹਾ ਗੁਰ ਅਰਜੁਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਓ ਤੇ ਤੀਜੀ ਵਾਰੀ ਕਿਹਾ ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ। ਬੜੇ ਕਮਾਲ ਦੇ ਅਰਥ, ਕਮਾਲ ਦੇ ਰੱਬੀ ਬਚਨ ਨੇ। ਆਪਾਂ ਪਹਿਲੇ ਸੋਈਏ ਚੋਂ ਕੁਝ ਨੁਕਤੇ ਕਹਿਣੇ, ਬਿਲਕੁਲ ਸੰਖੇਪ ਸ਼ਬਦਾਂ 'ਚ ਕਹਿ ਸਕਾਂਗੇ। ਤਿੰਨ ਸ਼ਬਦ ਆਉਂਦੇ ਨੇ। ਇੱਕ ਸ਼ਬਦ ਆਇਆ ਕਿ ਗੁਰ ਰਾਮਦਾਸ ਘਰ ਕੀਓ ਪ੍ਰਗਾਸਾ, ਦੂਜਾ ਸ਼ਬਦ ਆਇਆ ਤੈ ਜਨਮਤ ਗੁਰਮਤ ਬ੍ਰਹਮ ਵਿਛਾਣਿਓ, ਤੇ ਤੀਜਾ ਸ਼ਬਦ ਆਇਆ ਸਾਬਦ ਗੁਰੂ ਪ੍ਰਗਾਸਿਓ ਹਰ ਰਸਨ ਵਸਾਇਓ। ਯਾਦ ਰੱਖਿਓ, ਬੜੇ ਖਿਆਲ ਨਾਲ ਸੁਣਿਓ, ਇੱਥੇ ਦੋ ਗੱਲਾਂ ਨੇ। ਗੁਰੂ ਦਾ ਜਨਮ ਨਹੀਂ ਹੁੰਦਾ, ਗੁਰੂ ਦਾ ਪ੍ਰਕਾਸ਼ ਹੁੰਦਾ। ਇਹਨੂੰ ਇੱਦਾਂ ਕਹਿ ਲਓ, ਸੌਖਿਆ ਕਰਦੇ ਆ ਤੁਹਾਨੂੰ, ਜੋਤ ਦਾ ਜਨਮ ਨਹੀਂ ਹੁੰਦਾ, ਜੋਤ ਦਾ ਪ੍ਰਕਾਸ਼ ਹੁੰਦਾ। ਕਿੰਨੇ ਪ੍ਰਮਾਣ ਨੇ ਬਾਣੀ 'ਚ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਚਲੋ ਮੈਨੂੰ ਬੇਨਤੀ ਕਰਨੀ ਪੈਣੀ ਤੁਹਾਨੂੰ ਇੱਕ ਵਾਰੀ ਨਾ ਜੀ, ਵੇਖੋ ਕਈ ਵਾਰੀ ਕੀ ਚੀਜ਼ਾਂ ਬੰਦਾ ਪੜ੍ਹ ਲੈਂਦਾ, ਸੁਣ ਲੈਂਦਾ, ਉਹ ਹਵਾਲੇ ਜਿਹੜੇ ਧਿਆਨ 'ਚੋਂ ਨਿਕਲ ਜਾਂਦੇ। ਤੁਹਾਨੂੰ ਪਤਾ ਹੋਵੇ, ਕਦੇ ਗੁਰਮੁਖਾਂ ਤੋਂ ਸੁਣਿਆ ਹੋਵੇ, ਕਹਿੰਦੇ ਇੱਕ ਵਾਰੀ ਰਜਨੀਸ਼ ਆਇਆ ਹਰਿਮੰਦਰ ਸਾਹਿਬ, ਤੇ ਗੁਰਮੁਖਾਂ ਦੀ ਡਿਊਟੀ ਹੈ, ਸੇਵਾਦਾਰ ਨੇ ਕਿਹਾ ਸਿਰ ਕੱਜ ਲਓ। ਹੁਣ ਬੰਦਾ ਬੜਾ ਤਾਰਕਕ ਸੀ ਉਹ, ਤੇ ਉਹਨੇ ਕਿਹਾ ਕਿਉਂ ਕੱਜਾਂ ਸਿਰ? ਉਹ ਕਹਿੰਦੇ ਤੁਸੀਂ ਹਰਿਮੰਦਰ ਸਾਹਿਬ ਦੇ ਅੰਦਰ ਜਾਣਾ, ਗੁਰੂ ਸਾਹਿਬ ਦੇ ਕੋਲ ਜਾਣਾ, ਸਿਰ ਕੱਜਣਾ ਪੈਣਾ, ਸਤਿਕਾਰ ਹੈ, ਗੁਰੂ ਜੋਤ ਹੈ। ਕਹਿਣ ਲੱਗੇ ਗੁਰੂ ਕੀ ਕਹਿ, ਸਿੱਖ ਬੜੇ ਸਿਆਣੇ ਸਨ, ਸਾਨੂੰ ਹੋਣਾ ਪਏਗਾ ਜੀ। ਕਹਿਣ ਲੱਗੇ ਗੁਰੂ ਜੋਤ ਹੈ, ਤੇ ਉਹ ਕਹਿਣ ਲੱਗਾ, ਕਹਿੰਦਾ ਜੇ ਗੁਰੂ ਜੋਤ ਹੈ ਤੇ ਜੋਤ ਇੱਥੇ ਨਹੀਂ? ਤੇ ਸਿੱਖ ਕਹਿੰਦੇ ਜੋਤ ਹੈ, ਉਹ ਸਭ ਥਾਵਾਂ ਤੇ ਹੀ ਹੈ ਜੋਤ, ਜ਼ਮੀਨ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਬਾਢ ਘਾਟ ਹੋਤ ਹੈ, ਕਲਗੀ ਵਾਲੇ ਪਾਤਸ਼ਾਹ ਦੀ ਬਾਣੀ। ਉਹ ਕਹਿੰਦਾ ਜੀ ਇੱਥੇ ਵੀ ਜੋਤ ਹੈ ਤੇ ਉੱਥੇ ਵੀ ਜੋਤ ਹੈ, ਫਰਕ ਕੀ ਹੈ? ਬੜਾ ਪਿਆਰਾ ਉਹ ਸਿੱਖ ਨੇ ਕਹਿੰਦੇ ਜਵਾਬ ਦਿੱਤਾ। ਉਹਨੇ ਕਿਹਾ ਜਿਵੇਂ ਬਿਜਲੀ ਦੀ ਤਾਰ ਹੈ ਨਾ, ਉਦਾਹਰਨ ਸੁਣਿਓ, ਜੋ ਕਿ ਬਿਜਲੀ ਦੀ ਤਾਰ 'ਚ ਸਾਰੇ ਬਿਜਲੀ ਹੈ, ਪਰ ਤਾਰ ਵਿੱਚ ਬਿਜਲੀ ਹੈ, ਕਿੱਥੋਂ ਪਤਾ ਲੱਗਦਾ ਆਪਾਂ ਨੂੰ? ਬਲਬ ਜਗਦਾ ਹੋਵੇ ਤੇ ਆਪਾਂ ਕਹਿੰਦੇ ਬਿਜਲੀ ਹੈ, ਜੋਤ ਹੈ, ਲਾਈਟ ਹੈ, ਪ੍ਰਕਾਸ਼ ਹੈ, ਤੇ ਜਗਾ ਕੇ ਵੀ ਆਪਾਂ ਲਾਈਟ ਹੀ ਵੇਹਨੇ ਨਾ, ਪੱਖਾ ਚਲਾ ਕੇ ਵੇਹਨੇ। ਤਾਰ 'ਚ ਸਾਰੇ ਬਿਜਲੀ ਹੈ, ਪਰ ਚਾਨਣ ਉੱਥੇ ਹੁੰਦਾ ਜਿੱਥੇ ਉਹਦਾ ਇੰਸਟਰੂਮੈਂਟ ਲੱਗਾ ਹੋਵੇ, ਉਜਾਰ ਲੱਗਾ ਹੋਵੇ, ਬਲਬ ਹੋਵੇ, ਏਸੀ ਹੋਵੇ, ਪੱਖਾ ਹੋਵੇ, ਕੋਈ ਸਾਧਨ ਹੋਵੇ। ਉਹ ਕਹਿਣ ਲੱਗੇ ਜੋਤ ਸਾਰੇ ਥਾਵਾਂ 'ਤੇ ਹੈ, ਪਰ ਇਹ ਪ੍ਰਮਾਤਮਾ ਦੀ ਜੋਤ ਹਰਿਮੰਦਰ ਸਾਹਿਬ ਅੰਦਰ ਪ੍ਰਗਟ ਹੈ। ਤੇ ਕਹਿੰਦੇ ਉਹਨੇ ਝੁੱਕ ਕੇ ਆਪਣੇ ਸਰੀਰ 'ਤੇ ਕੱਪੜਾ ਰੱਖ ਲਿਆ। ਕਹਿੰਦਾ ਇਹ ਗੱਲ ਬਣ ਗਈ, ਮੰਨਦਾ ਬੰਦਾ, ਕਿਉਂ ਜਿੱਦਾਂ ਕੋਈ ਮੰਨਣਾ ਚਾਹੇ। ਇਸ ਲਈ ਗੁਰਬਾਣੀ ਅੰਦਰ ਫੈਸਲਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤੇ ਸਵਈਏ 'ਚ ਬਚਨ ਨੇ ਆਪਣੇ ਕੋਲ, ਇਤਨਾ ਸਮਾਂ ਨਹੀਂ ਸੁਣਿਓ, ਗੁਰ ਰਾਮਦਾਸ ਘਰ ਕੀਓ ਪ੍ਰਗਾਸਾ, ਗੁਰੂ ਜੋਤ ਦਾ ਪ੍ਰਗਾਸ਼ ਹੁੰਦਾ ਹੈ। ਤੇ ਯਾਦ ਰੱਖਿਆ ਜੀ, ਸਰੀਰ ਦਾ ਆਪਾਂ ਜਨਮ ਕਹਿ ਸਕਦੇ, ਕਿਉਂਕਿ ਇੱਕ ਵਾਰੀ ਕਿਸੇ ਸਵਾਲ ਕੀਤਾ ਸੀ ਵੀ ਜਦੋਂ ਆਪਾਂ ਕਹਿੰਦੇ ਜਨਮ ਨਹੀਂ ਕਹਿਣਾ, ਗੁਰੂ ਦਾ ਪ੍ਰਕਾਸ਼ ਹੈ ਜਦੋਂ। ਇਹ ਫਿਰ ਉਹਨੇ ਸੂਈਏ ਦੀ ਪੰਕਤੀ ਮੈਨੂੰ ਕਹੀ, ਕਹਿਣ ਲੱਗਾ ਜੀ ਉੱਥੇ ਤੇ ਬਚਨ ਲਿਖੇ ਹੋਏ ਨੇ, ਤਾਂ ਜਨਮਤ ਗੁਰਮਤ ਬ੍ਰਹਮ ਪਛਾਣੇ। ਭਾਵ ਕੀ ਸੀ? ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਤੇ ਜਿਸ ਦਿਨ ਮਾਤਾ ਭਾਨੀ ਦੀ ਕੁੱਖ ਤੋਂ ਸਰੀਰ ਲੈ ਕੇ ਸੰਸਾਰ ਤੇ ਆਏ, ਤੁਹਾਡੇ ਕੋਲੇ ਤੇ ਉਹਦੇ ਤੋਂ ਬ੍ਰਹਮ ਦੀ ਸਮਝ ਹੈ, ਤੁਹਾਨੂੰ ਸਿੱਖਣਾ ਨਹੀਂ ਪਿਆ। ਯਾਦ ਰੱਖਿਓ ਗੁਰੂ ਅਰਜਨ ਦੇਵ ਸਾਹਿਬ ਨੇ ਬਚਨ, ਤੈ ਜਨਮਤ ਗੁਰਮਤ ਬ੍ਰਹਮ ਪਛਾਣੇ। ਮਾਤਾ ਦੇ ਅੰਦਰ ਤੋਂ, ਸੰਸਾਰ ਤੇ ਆਉਣ ਤੋਂ ਲੈ ਕੇ ਸਰੀਰ ਲੈ ਕੇ ਆਉਣ ਦੇ ਸਮੇਂ ਤੋਂ ਬ੍ਰਹਮ ਪਛਾਣਿਓ, ਤੁਹਾਡੀ ਬ੍ਰਹਮ ਨਾਲ ਪਛਾਣ ਹੈ, ਸਮਝ ਹੈ। ਐਵੇਂ ਨਹੀਂ ਕਹਿ ਦਿੱਤਾ ਭੱਟਾ ਨੇ, ਜਿਹਨਾਂ ਸਾਹਮਣੇ ਬਹਿ ਕੇ ਬਚਨ ਕਹਿ, ਧਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹੋ ਭਨ ਮਥੁਰਾ, ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਐਸੇ ਦਾਤਾ ਜੀ ਦਾ ਪ੍ਰਕਾਸ਼ ਹੋਇਆ, ਇਸ ਲਈ ਬੇਨਤੀ ਕੀਤੀ ਹੈ ਵੀ ਜਿਹੜਾ ਸਰੀਰ ਹੈ ਉਹਦੇ ਲਈ ਸ਼ਬਦ ਵਰਤਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਸ ਲਈ ਜੋਤ ਤੇ ਜੁਗਤ ਦਾ ਸਿਧਾਂਤ। ਤੀਜੀ ਬੇਨਤੀ, ਸਬਦ ਗੁਰੂ ਪ੍ਰਗਾਸਿਓ। ਇਹ ਬੜੇ ਖਿਆਲ ਨਾਲ ਸੁਣਨ ਵਾਲੀ ਬੇਨਤੀ, ਸਮਾਂ ਤੇ ਨਹੀਂ, ਇਤਨਾ ਸਮਝ ਆ ਜਾਏ ਗੱਲ ਕਿ ਨਿਰਭਉ ਭੈ ਮਨ, ਗੁਰੂ ਦਾ ਪ੍ਰਤਾਪ, ਪ੍ਰਭੂ ਦਾ ਪ੍ਰਤਾਪ, ਗੁਰੂ ਦਾ ਪ੍ਰਤਾਪ ਸੁਣ ਪ੍ਰਤਾਪ ਗੋਬਿੰਦ, ਨਿਰਭਉ ਭੈ ਮਨ। ਹਰਿਮੰਦਰ ਸਾਹਿਬ ਨੂੰ ਤੁਸੀਂ ਕੀ ਸਮਝਦੇ ਹੋ? ਸਿਆਣੇ ਸੱਜਣ ਸੁਣਿਓ, ਬੜੇ ਲੋਕਾਂ ਨੇ ਜ਼ੋਰ ਲਾਇਆ ਮੈਂ ਸ਼ਬਦ ਕਹਿ ਰਿਹਾ, ਉਹਨਾਂ ਦੇ ਬੋਲ ਨੇ ਮੇਰੇ ਸ਼ਬਦ ਨਹੀਂ। ਕਿਸੇ ਕਿਹਾ ਜੀ ਬਿਲਡਿੰਗ, ਕਿਸੇ ਕਿਹਾ ਜੀ ਉੱਥੇ ਵਿੱਟਾਂ, ਬਿਲਕੁਲ ਨਹੀਂ। ਯਾਦ ਰੱਖਿਓ ਪਹਿਲਾਂ ਕਾਇਆ ਬਣਦੀ ਫਿਰ ਉਹਦੇ 'ਚ ਜੋਤ ਟਿਕਦੀ ਹੈ। ਧਿਆਨ ਨਾਲ ਸਮਝਣ ਵਾਲੀ ਬੇਨਤੀ, ਸਬਦ ਗੁਰੂ ਪ੍ਰਗਾਸਿਓ ਹਰ ਰਸਨ ਵਸਾਇਓ। ਜੋਤ ਤੋਂ ਬਿਨਾਂ ਕਾਇਆ ਨਹੀਂ ਰਹਿ ਸਕਦੀ, ਕਾਇਆ ਤੋਂ ਬਿਨਾਂ ਜੋਤ ਰਹਿ ਸਕਦੀ ਹੈ, ਆਤਮਾ ਸਰੀਰ ਤੋਂ ਬਿਨਾਂ ਵੀ ਰਹਿ ਸਕਦੀ ਹੈ, ਪਰ ਸਰੀਰ ਆਤਮਾ ਨੂੰ ਜੋਤ ਨੂੰ ਕੰਮ ਕਰਨ ਲਈ ਸਰੀਰ ਚਾਹੀਦਾ, ਇਹ ਗੱਲ ਵੱਖਰੀ ਹੈ। ਤਾਂ ਹੀ ਤਾਂ ਪ੍ਰਭੂ ਨੇ ਕੀ ਕੀਤਾ ਹੈ, ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ ਨਿਰੰਕਾਰ ਆਕਾਰ। ਨਿਰੰਕਾਰ ਜੋਤ ਆਕਾਰ ਸਰੀਰ ਕਾਇਆ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇੰਨੇ ਸ਼ਬਦਾਂ 'ਚ ਇੰਨੀ ਬੇਨਤੀ ਸੁਣਿਓ ਜੀ, ਜਿਵੇਂ ਕਾਇਆ ਵਿੱਚ ਵਰਤਣ ਦੀ ਵੇ ਜੋਤ ਤੇ ਸਾਰੀਆਂ ਕਿਰਿਆਵਾਂ ਹੁੰਦੀਆਂ, ਹਰਿਮੰਦਰ ਸਾਹਿਬ ਵੀ। ਇਹਨੂੰ ਬੜੀ ਭਾਵਨਾ ਨਾਲ ਸਮਝਿਓ, ਇਹ ਨਹੀਂ ਕਿ ਵਹਿ ਹਰਿਮੰਦਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅਸਲ ਵਿੱਚ ਗੁਰੂ ਕਾਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਉਹਦੇ ਅੰਦਰ ਗੁਰੂ ਜੋਤ ਹੈ। ਤਾਂ ਕਿ ਸ਼ਬਦ ਗੁਰੂ ਪ੍ਰਗਾਸਿਓ, ਸ਼ਬਦ ਗੁਰੂ ਪ੍ਰਕਾਸ਼ ਹਰਿਮੰਦਰ ਸਾਹਿਬ ਖੁਦ ਬਣਾ ਕੇ ਤੇ ਖੁਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਪੱਕੇ ਤੌਰ ਤੇ ਤੈਨੂੰ ਦੇ ਦਿੱਤਾ, ਸਭ ਕੁਝ ਬਿਣਸ ਜਾਏਗਾ। ਨਾ ਤੇ ਹਰਿਮੰਦਰ ਸਾਹਿਬ ਇਹ ਕਾਇਆ ਬਿਣਸੇਗੀ ਤੇ ਨਾ ਇਹ ਜੋਤ ਬਿਣਸੇਗੀ। ਜੇ ਕਦੇ ਜ਼ਬਰਦਸਤੀ ਕਿਸੇ ਕਰਨ ਦਾ ਯਤਨ ਕੀਤਾ, ਐਵੇਂ ਥੋੜੀ ਸਿੱਖਾਂ ਨੇ ਹਰਿਮੰਦਰ ਸਾਹਿਬ ਨਾਲ ਇੰਨਾ ਪਿਆਰ ਕੀਤਾ, ਕਿਉਂਕਿ ਇਸ ਪੁਰਾਤਨ ਸਿੱਖ ਭਾਵਨਾ ਵਾਲੇ ਹਰਿਮੰਦਰ ਨੂੰ ਗੁਰੂ ਕਾਇਆ ਸਮਝਦੇ। ਸ਼ਬਦ ਗੁਰੂ ਪ੍ਰਗਾਸਿਓ, ਜੋਤ ਤੇ ਸਰੀਰ ਦਾ ਸੰਬੰਧ, ਤੇ ਨਾਲ ਬੇਨਤੀ ਤੁਹਾਡੇ ਚਰਨਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਸੁਣ ਕੇ ਗੁਰਮੁਖਾਂ ਦਾ ਨਿਰਭਉ ਭੈ ਮਨ, ਉਹਨਾਂ ਦੇ ਜਿਹੜੇ ਮਨ ਨੇ ਉਹ ਨਿਰਭਉ ਹੋ ਜਾਂਦੇ ਨੇ ਡਰ ਤੋਂ ਰਹਿ। ਇੱਕ ਬੇਨਤੀ ਫਿਰ, ਬਹੁਤ ਪੱਖ ਨੇ ਇਤਿਹਾਸ ਦੇ, ਲਾਹੌਰ ਦੀ ਧਰਤੀ ਤੇ ਕਾਲ ਪੈਂਦਾ ਗੁਰੂ ਅਰਜਨ ਦੇਵ ਸਾਹਿਬ ਦੇ ਜੀਵਨ 'ਚ, ਅੱਜ ਦੇ ਸਮੇਂ ਨਾਲ ਸੰਦਰਭ ਵਿੱਚ। ਵੇਖੋ ਲਾਹੌਰ 'ਚ ਲੋਕ ਲਾਸ਼ਾਂ ਛੱਡ ਕੇ ਪਰਿਵਾਰ ਵਾਲਿਆਂ ਦੀਆਂ ਤੁਰ ਗਏ ਸਨ, ਕਿੰਨੀ ਬੁਰੀ ਹਾਲਾਤ ਹੋਈ, ਤੁਸੀਂ ਪੜ੍ਹ ਸਕਦੇ ਹੋ ਇਤਿਹਾਸ। ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਮੋਢਿਆਂ ਤੇ ਚੱਕ ਚੱਕ ਕੇ ਸਿੱਖਾਂ ਦੇ ਨਾਲ ਲਾਸ਼ਾਂ ਢੋਈਆਂ। ਗੁਰੂ ਅਰਜਨ ਦੇਵ ਸਾਹਿਬ ਤੇ ਸਿੱਖ ਗੁਰੂ ਦੇ ਪਾਏ ਪੂਰਨਿਆਂ ਤੇ ਚੱਲਦਾ ਹੈ। ਅੱਜ ਵੀ ਦਿੱਲੀ ਵਰਗੇ ਸ਼ਹਿਰਾਂ ਵਿੱਚ ਕਿੰਨੀਆਂ ਘਟਨਾਵਾਂ ਤੁਸੀਂ ਵੇਖੀਆਂ ਕਿ ਲੋਕ ਛੱਡ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਲਾਸ਼ਾਂ ਛੱਡ ਗਏ। ਧੰਨੋ ਗੁਰੂ ਕੇ ਸਿੱਖ ਜਿਹੜੇ ਚੁੱਕ ਚੁੱਕ ਕੇ ਅੱਜ ਵੀ ਸੰਸਕਾਰ ਕਰਦੇ ਨੇ। ਆਪ ਇਤਿਹਾਸ ਆਪਣੇ ਆਪ ਨੂੰ ਅੱਜ ਵੀ ਦੁਹਰਾ ਰਿਹਾ, ਜਿਹੜੇ ਪੂਰਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪ੍ਰਕਾਸ਼ ਲੈ ਕੇ ਇਹ ਧਰਤੀ ਤੇ ਪਾਏ, ਸਿੱਖ ਅੱਜ ਵੀ ਕਮਾ ਰਿਹਾ, ਕਿਉਂਕਿ ਨਿਰਭਉ ਭੈ ਮਨ ਉਹਨਾਂ ਦੇ ਅੰਦਰ, ਮੌਤ ਦਾ ਡਰ ਤੇ ਭੈ ਨਹੀਂ ਹੈ।
ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ,
ਉਹਨਾਂ ਨੂੰ ਕਿਸੇ ਚੀਜ਼ ਦਾ ਟੋਟਾ ਹੀ ਨਹੀਂ। ਉਹਨਾਂ ਨੇ ਨਾਮ ਧਨ ਨੂੰ ਸੰਚਿਆ, ਨਾਮ ਧਨ ਇਕੱਠਾ ਕੀਤਾ, ਹਰ ਧਨ ਕੇ ਭਰ ਲਏ ਉਹ ਭੰਡਾਰ। ਜਿਹਦੇ ਕੋਲੇ ਅਮੀਰੀ ਹੋਵੇ ਉਹਨੂੰ ਕਾਹਦਾ ਖਤਰਾ, ਜਿਹਦੇ ਕੋਲੇ ਬਾਹਰ ਦਾ ਧਨ ਹੋਵੇ ਉਹ ਕੀ ਕਹਿੰਦਾ, ਕਹਿੰਦਾ ਮੈਂ ਜਿੱਥੋਂ ਮਰਜ਼ੀ ਇਲਾਜ ਕਰਾ ਲਵਾਂਗਾ। ਜਿਹਦੇ ਕੋਲੇ ਨਾਮ ਧਨ ਹੈ, ਬਾਹਰ ਦੇ ਧਨ ਵਾਲਾ ਕਹਿੰਦਾ ਮੈਂ ਜਿੱਥੋਂ ਮਰਜ਼ੀ ਇਲਾਜ ਕਰਾ ਲਵਾਂ, ਜਿਹਦੇ ਕੋਲੇ ਨਾਮ ਧਨ ਹੈ ਉਹ ਕਹਿੰਦਾ ਮੈਨੂੰ ਰੋਗ ਹੋਣਾ ਹੈ। ਕਿਉਂ? ਤਿੰਨ ਤਰੀਕੇ ਨੇ, ਤਿੰਨ ਮੈਥਡ ਨੇ। ਇੱਕ ਉਹ ਅਵਸਥਾ ਹੁੰਦੀ ਹੈ ਜਦੋਂ ਦੁੱਖ ਆਉਂਦਾ, ਦੁੱਖ ਵਿਆਪਦਾ ਨਹੀਂ। ਦੂਜੀ ਉਹ ਅਵਸਥਾ ਹੁੰਦੀ ਹੈ ਦੁੱਖ ਵਿੱਚ ਹੁੰਦਾ, ਦੁੱਖ ਲੱਗਦਾ ਹੀ ਨਹੀਂ। ਤੀਜੀ ਉਹ ਅਵਸਥਾ ਹੁੰਦੀ ਹੈ ਜਦੋਂ ਕਹਿੰਦਾ ਦੁੱਖ ਹੈ ਹੀ ਨਹੀਂ, ਦੁੱਖ ਪਹਿਲਾਂ ਰੋਗ ਮੁੜ ਕੇ ਹੈ, ਚੇਤੇ ਰੱਖਿਓ। ਤੇ ਤਿੰਨੇ ਅਵਸਥਾ ਨੇ ਨਾ, ਕੇਤਿਆ ਦੁੱਖ ਭੋਗ ਸਦ ਮਾਰੇ ਪੇ ਦਾਤ ਤੇਰੀ ਦਾਤਾਰ, ਦਾਤ ਲੱਗਦੀ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਪ ਹੈ। ਦੂਜੀ ਅਵਸਥਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਤੀਜੀ ਅਵਸਥਾ ਹੈ ਦੁੱਖ ਨਾਹੀ ਸਭ ਸੁੱਖ ਹੀ ਹੈ ਰੇ। ਕਿਉਂ? ਕਿਉਂਕਿ ਉਹਨਾਂ ਦੇ ਕੋਲੇ ਨਾਮ ਧਨ ਹੈ, ਉਹਨਾਂ ਨੂੰ ਨਾਮ ਧਨ ਦਾ ਟੋਟਾ ਨਹੀਂ ਆਉਂਦਾ, ਉਹ ਜ਼ਿੰਦਗੀ ਦਾ ਆਨੰਦ ਮਾਣਦੇ ਹਨ ਜੀ।
ਸੰਤ ਜਨਾ ਸਿਓ ਸੰਗ ਪਈਐ ਵੱਡਾ ਪੌਨਾ,
ਗੁਰੂ ਸਾਹਿਬ ਨੇ ਬਚਨ ਰੰਭੇ ਸੀ, ਐਸੇ ਸੰਤ ਜਨ ਜਿਹੜੇ ਜਪਣ ਵਾਲੇ ਨੇ, ਜਪਾਉਣ ਵਾਲੇ ਨੇ, ਬਹੁਤ ਵੱਡੇ ਪੁੰਨ ਹੋਣ ਤੇ ਐਸੇ ਗੁਰਮੁਖ ਸਾਧੂ ਦੀ ਸੰਗਤ ਮਿਲਦੀ ਹੈ। ਤੇ ਜਿਹਨੂੰ ਮਿਲ ਜਾਏ, ਯਾਦ ਰੱਖਿਆ ਜੇ ਧੰਨ ਗੁਰੂ ਅਰਜਨ ਦੇਵ ਸਾਹਿਬ, ਭਾਵੇਂ ਉਹਨਾਂ ਨੇ ਕੌਤਕ ਵਰਤਾ ਕੇ ਵਿਖਾਏ। ਵੇਖੋ ਗੁਰੂ ਅਮਰਦਾਸ ਸਾਹਿਬ ਦੇ ਚਰਨ ਪਰਸੇ, ਵੇਖ ਗੁਰੂ ਅਮਰਦਾਸ ਸਾਹਿਬ ਦੇ ਚਰਨ ਪਰਸਦੇ ਆ ਤੇ ਮਿਲਿਆ ਕੀ, ਕਹਿ ਦਿੱਤਾ ਦੋਹਿਤਾ ਬਾਣੀ ਕਬੋਇਤ। ਅੱਜ ਸਾਡੇ ਲੋਕ ਕਹਿੰਦੇ ਆਏ ਕੀ ਹੋ ਜਾਏਗਾ, ਬਚਨ ਕੀਤਾ ਉਸ ਸਮੇਂ ਜਦੋਂ ਗੁਰਤਾ ਗੱਦੀ ਤੇ ਨੇ, ਗੁਰੂ ਰਾਮਦਾਸ ਸਾਹਿਬ ਭਾਈ ਜੇਠਾ ਦੇ ਰੂਪ ਸੇਵਾ ਕਰਦੇ ਨੇ, ਉਸੇ ਟਾਈਮ ਗੁਰੂ ਅਰਜਨ ਦੇਵ ਸਾਹਿਬ ਲਈ ਬਚਨ ਕੀਤਾ ਦੋਹਿਤਾ ਬਾਣੀ ਕਬੋਇਤ, ਤੇ ਬਣ ਗਏ ਬਾਣੀ ਦੇ ਬੋਹਿਤ, ਤੇ ਖੁਦ ਰੱਬੀ ਬਾਣੀ ਨੇ ਕਹਿ ਦਿੱਤਾ ਕਲਯੁਗ ਜਹਾਜ ਅਰਜਨ ਗੁਰੂ। ਇਸ ਲਈ ਕਿਉਂ? ਜਪਣ ਵਾਲਿਆਂ ਦੀ ਸੰਗਤ ਵਿੱਚੋਂ ਗੁਰੂ ਨਾਲ ਨੇੜਤਾ ਬਣਦੀ ਹੈ, ਜਦੋਂ ਕੋਈ ਗੁਰੂ ਨਾਲ ਜੁੜ ਜਾਂਦਾ ਫਿਰ ਦੁੱਖ ਦਲਿੱਦਰ ਨਾਸ਼ ਹੋ ਜਾਂਦੇ ਹੈ, ਆਲਸ ਨਸ ਜਾਂਦੀ ਹੈ, ਪ੍ਰਭੂ ਤੇ ਭਰੋਸਾ ਬਣ ਜਾਂਦਾ। ਪਰ ਵੱਡੇ ਪੁੰਨ ਚੰਗੇ ਭਾਗਾਂ ਕਰਕੇ ਐਸੇ ਗੁਰਮੁਖਾਂ ਦੀ ਸੰਗਤ ਮਿਲਦੀ ਹੈ ਜੀ।
ਪਾਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨਾ।
ਸਮਾਪਤੀ ਦੀ ਪੰਕਤੀ ਦੇ ਨਾਲ ਇਹ ਬੇਨਤੀਆਂ ਸੁਣਿਓ ਤੇ ਸਮਾਪਤੀ ਕਰੀਏ ਜੀ। ਸੁਣਿਓ ਧਿਆਨ ਨਾਲ, ਆਠ ਪੈਰ ਹਰ ਧਿਆਏ, ਅੱਠੇ ਪੈਰ ਚੌਵੀ ਘੰਟੇ, ਨਿਸ ਬਾਸੁਰ ਨਿਸ ਦਿਨ ਡੇ ਨਾਈਟ ਭਾਵ ਦਿਨ ਰਾਤ ਪਰਮਾਤਮਾ ਦਾ ਨਾਮ ਧਿਆ ਜਪਣ ਤੋਂ ਧਿਆਨ ਵਿੱਚ ਲਿਆ। ਧਿਆਨ ਚਾਹੀ ਚੀਜ਼ ਵਿਸਰਦੀ ਨਹੀਂ, ਧੀਆਂ ਪੁੱਤ ਧਿਆਨ ਚ ਨੇ ਕਦੇ ਭੁੱਲਦੇ ਨੇ, ਘਰ ਬਾਰ ਧਿਆਨ ਚ ਕਦੇ ਭੁੱਲਦਾ ਨਹੀਂ। ਤੇ ਕਿੱਦਾਂ ਕਰਨਾ, ਹਰ ਜਸ ਨਿਤ ਸੁਣ, ਨਿਤ ਸੁਣ ਅੱਠੇ ਪੈਰ, ਬੇਨਤੀ ਹੈ ਤੇ ਸਮਾਪਤੀ ਹੈ। ਇਹ ਬੇਨਤੀ ਤੁਹਾਡੇ ਚਰਨਾਂ ਚ, ਕੋਈ ਆਪਣੇ ਚੋਂ ਐਸਾ ਹੈ ਜਿਹੜਾ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਅਰਦਾਸ ਕਰਦਾ ਹੋਵੇ, ਸੱਚੇ ਪਾਤਸ਼ਾਹ ਮੈਨੂੰ ਦਿਨ ਚੋਂ ਦੋ ਘੰਟੇ ਸੁੱਖ ਦੇ, ਕੋਈ ਐਸਾ ਹੈ ਜਿਹੜਾ ਕਵੇ ਮੈਨੂੰ ਪੰਜ ਘੰਟੇ ਸੁਖੀ ਕਰ, ਮੈਨੂੰ ਦੋ ਘੰਟੇ ਸੁਖੀ ਕਰ। ਆਪਾਂ ਕੀ ਮੰਗਦੇ ਹਾਂ, ਸੱਚੇ ਪਾਤਸ਼ਾਹ ਮੇਰੀ ਜ਼ਿੰਦਗੀ ਸੁਖੀ ਕਰ, ਆਪਣੀ ਦੇ ਛੱਡੋ ਮੇਰੇ ਧੀਆਂ ਪੁੱਤਰ ਵੀ ਸੁਖੀ ਕਰ, ਮੇਰੇ ਪਰਿਵਾਰ ਨੂੰ ਸੁਖੀ ਕਰ। ਸੁੱਖ ਅਸੀਂ ਸਾਰੀ ਜ਼ਿੰਦਗੀ ਚਾਹੁੰਦੇ ਹਾਂ। ਜਦੋਂ ਬਾਣੀ ਪੜ੍ਹਨ ਦੀ ਗੱਲ ਆਉਂਦੀ ਬੰਦਾ ਪੁੱਛਦਾ ਘੰਟਾ ਬਾਣੀ ਪੜ੍ਹੀ ਬਹੁਤ ਹੈ ਜੀ, ਸਿਮਰਨ ਕਿੰਨਾ ਚਿਰ ਕਰਨਾ ਚਾਹੀਦਾ। ਜਿੰਨਾ ਚਿਰ ਸੁੱਖ ਚਾਹੁੰਦੇ ਹੈ ਉਹਨਾਂ ਚਿਰ ਹੀ ਸਿਮਰਨ ਕਰਨਾ ਚਾਹੀਦਾ, ਭਾਵ ਜਿੰਨਾ ਸਿਮਰਨ ਕਰਾਂਗੇ, ਜਿੰਨੀ ਸੇਵਾ ਕਰਾਂਗੇ, ਜਿੰਨੀ ਬਾਣੀ ਪੜ੍ਹਾਂਗੇ, ਹਰ ਜਸ ਨਿਤ ਸੁਣ, ਉਹਨਾਂ ਹੀ ਜ਼ਿੰਦਗੀ ਵਿੱਚ ਸੁੱਖ ਤੇ ਆਨੰਦ ਹੈ। ਸਾਹਿਬ ਜੀ ਮੇਰਾਮਤ ਕਰਨ। ਇੱਥੇ ਹੀ ਸਮੇਂ ਦੀ ਸਮਾਪਤੀ ਦੇ ਨਾਲ ਵਿਚਾਰ ਕੀ ਸਮਾਪਤੀ, ਇੱਕ ਵਾਰ ਫਿਰ ਸੱਚੇ ਪਾਤਸ਼ਾਹ ਬਾਣੀ ਦੇ ਬੋਹੇ ਕਲਯੁਗ ਜਹਾਜ ਅਰਜਨ ਗੁਰੂ ਪ੍ਰਤੱਖ ਹਰ ਸਤਿਗੁਰੂ ਜਿਨ੍ਹਾਂ ਨੇ ਸ਼ਬਦ ਗੁਰੂ ਪ੍ਰਕਾਸ਼ਿਓ ਦਾ ਸਿਧਾਂਤ ਸੰਸਾਰ ਤੇ ਦਿੱਤਾ, ਐਸੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਆਪ ਸਮੁੱਚੀ ਸਾਧ ਸੰਗਤ ਨੂੰ। ਧੰਨ ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬਾਨਾਂ ਦਾ ਧੰਨਵਾਦ, ਹੈੱਡ ਗ੍ਰੰਥੀ ਸਿੰਘ ਸਾਹਿਬ ਜੀ, ਗਿਆਨੀ ਜਗਤਾਰ ਸਿੰਘ ਜੀ ਅਤੇ ਸਤਿਕਾਰਯੋਗ ਤਿੰਨਾਂ ਦਾ ਤਹਿ ਦਿਲੋਂ ਧੰਨਵਾਦ, ਆਪ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਦਾਸ ਦੀਆਂ ਸਮਝ ਕੇ ਛੱਡ ਦੇਣੀਆਂ, ਬਚਨ ਸਾਹਿਬ ਦੇ ਜਾਣ ਕੇ ਹਿਰਦਿਆਂ ਤੇ ਵਸਾ ਲੈਣੇ, ਭੁੱਲਾਂ ਦੀ ਮੁਆਫੀ ਦਿੰਦਿਆਂ ਅਸੀਸਾਂ ਬਖਸ਼ੋ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਿਰ ਸਿਓ ਮੇਲ। ਅੰਤਲੀਆਂ ਪੰਕਤੀਆਂ ਪੜ੍ਹ, ਸਮਾਪਤੀ ਹੈ ਜੀ।
ਸੰਤ ਜਨਾ ਸਿਓ ਸੰਗ ਪਾਈਆ ਵੱਡਾ ਪੋਨਾ, ਪਾਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।